ਜਨ ਕੀ ਰੋਦਤ ਅਧਿਕ ਇਕੱਠੇ ਨਰ ਸਮਾਏ ਸ਼ੋਕ ਬਿਲੋਕਤ ਰੋਕਤੇ ਰੋਰ ਨਰੁਦਨ ਉਠਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਦੀਨਾ ਬੰਧੂ ਪਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨੇਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ। ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਚ ਨਿਵਾਸ ਕਰ ਰਹੇ ਨੇ। ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੀਆਂ। ਅਨੇਕਾਂ ਪ੍ਰਕਾਰ ਦੇ ਉਪਹਾਰ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਗੁਰਸਿੱਖ ਹਾਜ਼ਰ ਹੁੰਦੇ ਨੇ। ਜੋ ਜੋ ਭਾਵਨਾ ਕਾਮਨਾ ਧਾਰ ਕੇ ਆਪਣੇ ਘਰੋਂ ਆਉਂਦੇ ਨੇ, ਸੋ ਕਾਮਨਾਵਾਂ ਗੁਰੂ ਚਰਨਾਂ ਚ ਪੂਰੀਆਂ ਹੁੰਦੀਆਂ। ਕਈਆਂ ਦੀਆਂ ਕਾਮਨਾਵਾਂ ਪੂਰਨ ਹੋ ਚੁੱਕੀਆਂ ਔਰ ਉਹ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹਨ। ਕਈ ਵਰਤਮਾਨ ਸਮੇਂ ਵਿਚ ਆਪਣੀ ਕਾਮਨਾ ਪੂਰੀ ਕਰਾਉਣਾ ਚਾਹੁੰਦੇ ਨੇ, ਕਈ ਭਵਿੱਖਤ ਸਮੇਂ ਦੀਆਂ। ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਵਿਸਾਖੀ ਦਾ ਜੋੜ ਮੇਲਾ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਗਿਆ। 5 ਦਿਨਾਂ ਦਾ ਜੋੜ ਮੇਲਾ ਹੋਇਆ, ਇਤਨੀ ਸੰਗਤ ਆਈ। ਕਹਿੰਦੇ ਦੂਰ ਦੂਰ ਤੱਕ ਸੰਗਤਾਂ ਹੀ ਸੰਗਤਾਂ ਹਨ। ਇਤਨਾ ਜ਼ਿਆਦਾ ਇਕੱਠ ਹੈ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਜੋੜ ਮੇਲੇ ਵਿਚ। ਕੋਈ ਕਾਬਲ ਤੋਂ ਆਇਆ, ਕੋਈ ਕੰਧਾਰ ਤੋਂ ਆਇਆ, ਕੋਈ ਮੁਲਤਾਨ ਤੋਂ ਆਇਆ ਹੈ, ਕੋਈ ਧੰਨੀ ਖੇਪ ਤੋਂ ਆਇਆ, ਕੋਈ ਪਿਸ਼ਾਵਰ ਤੋਂ ਆਇਆ, ਕੋਈ ਕਸ਼ਮੀਰ ਤੋਂ ਚੱਲ ਕੇ ਆਇਆ, ਕੋਈ ਬਿਹਾਰ ਤੋਂ ਆਇਆ। ਇੱਦਾਂ ਬੇਅੰਤ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿਚ ਆਈਆਂ ਹਨ। ਮੇਲੇ ਦੀ ਸਮਾਪਤੀ ਹੋਈ ਤਾਂ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਕੋਲੋਂ ਵਿਦਾਇਗੀ ਲੈ ਲਈ। ਸਤਿਗੁਰੂ ਜੀ ਇੱਥੇ ਹੀ ਰਹਿ ਕੇ ਆਪਣੇ ਸਿੱਖਾਂ ਨੂੰ ਨਿਹਾਲ ਕਰ ਰਹੇ ਨੇ। ਇਸੇ ਨਗਰ ਵਿਚ ਇਕ ਬ੍ਰਾਹਮਣ ਹੈ, ਅਚਾਨਕ ਇਹਦਾ 12 ਸਾਲਾਂ ਦਾ ਲੜਕਾ ਅਕਾਲ ਚਲਾਣਾ ਕਰ ਗਿਆ। ਇਹਨੇ ਆਪਣਾ ਹੀ ਲੜਕਾ ਗੁਰੂ ਸਾਹਿਬ ਦਾ ਦਸੌਂਦੀਆ ਕੱਢਿਆ ਹੋਇਆ ਸੀ। ਜਦੋਂ ਬਾਲਕ ਦੀ ਮੌਤ ਹੋਈ, ਰੁਦਨ ਕਰਨ ਲੱਗਾ, ਇਹਦੀ ਘਰਵਾਲੀ ਰੁਦਨ ਕਰਨ ਲੱਗੀ, ਲੋਕ ਇਕੱਠੇ ਹੋਏ, ਉਹਨਾਂ ਨੇ ਆ ਕੇ ਸਮਝਾਇਆ, ਪੰਡਿਤ ਜੀ ਤਾਂ ਦੇਵ ਨੇਤ ਪ੍ਰਮਾਤਮਾ ਦੀ ਵਿਧੀ ਐਸੀ ਹੈ ਕਿ ਵਿਧਾਤਾ ਨੇ ਜਿੰਨੀ ਕੁ ਪ੍ਰਾਣਾਂ ਦੀ ਸੁਪੂੰਜੀ ਇਹਨੂੰ ਬਖਸ਼ਿਸ਼ ਕੀਤੀ ਸੀ, ਉਨੀ ਕੁ ਭੁਗਤ ਕੇ ਚਲਾ ਗਿਆ। ਪਰ ਬ੍ਰਾਹਮਣ ਕਹਿਣ ਲੱਗਾ, ਮੈਂ ਇਹਦਾ ਸੰਸਕਾਰ ਨਹੀਂ ਕਰਨਾ, ਮੈਂ ਤਾਂ ਇਹਨੂੰ ਸਤਿਗੁਰਾਂ ਦੇ ਦਰਬਾਰ ਤੇ ਦਰਸ਼ਨੀ ਡੋੜੀ ਤੇ ਗੁਰੂ ਦਰ ਤੇ ਜਾ ਕੇ ਲਿਟਾ ਦੇਣਾ, ਕਿਉਂਕਿ ਇਹ ਉਨ੍ਹਾਂ ਦਾ ਹੈ, ਮੈਂ ਤਾਂ ਉਨ੍ਹਾਂ ਨੂੰ ਭੇਟ ਕੀਤਾ ਹੋਇਆ। ਉਹ ਜਾਂ ਤਾਂ ਇਹਨੂੰ ਜੀਵਿਤ ਕਰਨਗੇ, ਜੇ ਜੀਵਿਤ ਕਰ ਦਿੱਤਾ ਇਸ ਨੂੰ ਤਾਂ ਠੀਕ ਹੈ, ਨਹੀਂ ਤਾਂ ਅਸੀਂ ਵੀ ਦੋਵੇਂ ਜੀ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿਆਂਗੇ, ਅਸੀਂ ਵੀ ਆਪਣੇ ਪੁੱਤਰ ਬਿਨਾਂ ਜੀਵਿਤ ਨਹੀਂ ਰਹਿ ਸਕਦੇ। ਇੱਦਾਂ ਕਹਿ ਕੇ ਬ੍ਰਾਹਮਣ ਨੇ ਆਪਣੇ ਉਸ 12 ਸਾਲਾਂ ਦੇ ਲੜਕੇ ਦੀ ਲੋਥ ਚੁੱਕੀ, ਉਹਦਾ ਸਰੀਰ ਲੈ ਕੇ ਜਿੱਥੇ ਸਤਿਗੁਰਾਂ ਦੀ ਦਰਸ਼ਨੀ ਡੋੜੀ ਹੈ, ਗੁਰੂ ਕੇ ਮਹਿਲਾਂ ਦਾ ਦਰਵਾਜ਼ਾ ਹੈ, ਉੱਥੇ ਲਿਆ ਕੇ ਲਟਾ ਦਿੱਤਾ ਹੈ। ਔਰ ਉੱਚੀ ਉੱਚੀ ਆਵਾਜ਼ ਦੇ ਵਿਚ ਦੋਵੇਂ ਜਣੇ ਰੁਦਨ ਕਰਨ ਲੱਗੇ ਨੇ। ਇੱਕ ਵਾਰੀ ਸਾਰੀ ਸੰਗਤ ਦਾ ਧਿਆਨ ਇਹਨਾਂ ਵੱਲ ਖਿੱਚਿਆ ਗਿਆ। ਜਦੋਂ ਰੁਦਨ ਕਰ ਰਹੇ ਨੇ, ਕੀਰਨੇ ਪਾਉਂਦੇ ਨੇ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਪੁਕਾਰਾਂ ਕਰ ਰਹੇ ਨੇ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਆਪਣੀ ਕਲਾ ਵਰਤਾ ਰਹੇ ਨੇ ਸਰਵਣ ਕਰੀਏ, ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ ਸਤਨਾਮ ਸ੍ਰੀ ਕਹਿੰਦੇ ਉਹ ਬ੍ਰਾਹਮਣ ਤੇ ਬ੍ਰਾਹਮਣ ਦੀ ਘਰਵਾਲੀ ਦੋਵੇਂ ਰੁਦਨ ਕਰ ਰਹੇ ਨੇ, ਬਹੁਤ ਜ਼ਿਆਦਾ ਬੇਬਲ ਹੋ ਕੇ ਰੁਦਨ ਕਰ ਰਹੇ ਨੇ। ਇਹਨਾਂ ਦਾ ਰੋਣਾ ਧੋਣਾ ਵੇਖ ਕੇ ਬਹੁਤ ਸਾਰੀਆਂ ਸੰਗਤਾਂ ਇਹਨਾਂ ਕੋਲ ਆ ਕੇ ਇਕੱਠੀਆਂ ਹੋ ਗਈਆਂ, ਬਹੁਤ ਸਾਰੇ ਸਿੱਖ ਉਹ ਆ ਕੇ ਇਹਨਾਂ ਕੋਲ ਇਕੱਠੇ ਹੋਏ ਹਨ।
ਰੋਰ ਨਰੁਦਨੇ ਉਠਾਏ,
ਇਹਨਾਂ ਨੂੰ ਸ਼ੋਗ ਕਰਦਿਆਂ ਵੇਖ ਕੇ ਉਹ ਆ ਕੇ ਇਹਨਾਂ ਨੂੰ ਰੋਕਦੇ ਹਨ। ਕਹਿੰਦੇ ਭਾਈ ਗੁਰੂ ਦਰਬਾਰ ਤੇ ਬੈਠੇ ਹੋ, ਸਤਿਗੁਰਾਂ ਦੇ ਦਰਾਂ ਮੁਹਰੇ ਬੈਠ ਕੇ ਰੁਦਨ ਨਾ ਕਰੋ, ਏਦਾਂ ਦਾ ਸ਼ੋਕ ਨਾ ਕਰੋ, ਰੋਣਾ ਧੋਣਾ ਬੰਦ ਕਰ ਦਿਓ। ਗੁਰੂ ਦੇ ਦੁਆਰ ਤੇ ਰੋਣਾ ਮਨ ਮਤ ਹੈ, ਗੁਰਮਤ ਦਾ ਹਿੱਸਾ ਨਹੀਂ ਹੈ। ਇੱਥੇ ਸਤਿਗੁਰਾਂ ਦੇ ਦਰਬਾਰ ਲਿਆ ਕੇ ਤੁਸੀਂ ਆਪਣੇ ਪੁੱਤਰ ਦੀ ਲੋਥ ਨੂੰ ਕਿਉਂ ਰੋ ਰਹੇ ਹੋ? ਇੱਥੇ ਨਾ ਰੋਵੋ। ਏਦਾਂ ਸਿੱਖ ਜਿਹੜੇ ਨੇ ਉਹਨਾਂ ਪੰਡਿਤ ਤੇ ਪੰਡਤਾਣੀ ਦੋਵਾਂ ਨੂੰ ਆ ਕੇ ਸਮਝਾਉਂਦੇ ਹਨ।
ਕੀਤਕ ਨਰ ਸਤਿਗੁਰ ਡਿੱਗ ਆਏ,
ਸਹੀ ਨਰ ਜਿਹੜੇ ਉੱਥੇ ਵੇਖ ਰਹੇ ਸਨ ਉਹਨਾਂ ਪੰਡਿਤ ਤੇ ਪੰਡਤਾਣੀ ਦੀ ਦਸ਼ਾ ਵੇਖ ਕੇ ਆਏ ਨੇ, ਉਹ ਚੱਲ ਕੇ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਕੋਲ ਆ ਪਹੁੰਚੇ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਹਨ। ਮਹਾਰਾਜ ਜੀ ਨੇ ਪੁੱਛਿਆ, ਭਾਈ ਇਹ ਆਵਾਜ਼ ਕਾਹਦੀ ਆਉਂਦੀ ਹੈ, ਬੜਾ ਰੋਲਾ ਪੈ ਰਿਹਾ, ਬਾਹਰ ਕਿਸ ਕਾਰਨ ਕਰਕੇ ਪੈ ਰਿਹਾ? ਤੋ ਉਹਨਾਂ ਨੇ ਰੋਣ ਦਾ ਕਾਰਨ ਸਤਿਗੁਰਾਂ ਨੂੰ ਦੱਸਿਆ ਵੀ ਇਹ ਜਿਹੜਾ ਰੋਲਾ ਪੈ ਰਿਹਾ ਬਾਹਰ, ਆ ਜੋ ਰੁਦਨ ਕਰਨ ਦੀ ਆਵਾਜ਼ ਆ ਰਹੀ ਹੈ, ਪੰਡਿਤ ਤੇ ਪੰਡਤਾਣੀ ਰੋ ਰਹੇ ਨੇ। ਏਦਾਂ ਸਤਿਗੁਰੂ ਜੀ ਨੂੰ ਉਹਨਾਂ ਨੇ ਕਾਰਨ ਦੱਸਿਆ।
ਮ੍ਰਿਤਕ ਪੁੱਤਰ ਕੋ ਬਿਪਰੇ ਉਠਾਏ, ਔਰ ਆਪ ਕੇ ਦੀਨਤ ਪਾਏ।
ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ, ਮਹਾਰਾਜ ਜੀ ਇੱਕ ਪੰਡਿਤ ਦਾ ਲੜਕਾ ਹੈ, 12 ਸਾਲ ਦੀ ਉਮਰ ਦਾ, ਉਹਦੀ ਮੌਤ ਹੋ ਗਈ ਤੇ ਉਹ ਆਪਣੇ ਉਸ ਮੁਰਦੇ ਬਾਲਕ ਨੂੰ ਲਿਆ ਕੇ ਇੱਥੇ ਆਪ ਜੀ ਦੇ ਦਰਬਾਰ ਮੂਹਰੇ ਉਹਨੇ ਲਿਆ ਕੇ ਰੱਖ ਦਿੱਤਾ ਹੈ। ਆਪਣੇ ਉਸ ਮੁਰਦੇ ਬਾਲਕ ਦੀ ਜਿਹੜੀ ਲੋਥ ਹੈ, ਸਰੀਰ ਹੈ, ਉਹ ਲਿਆ ਕੇ ਤੁਹਾਡੇ ਦਰਵਾਜੇ ਤੇ ਪਾ ਦਿੱਤਾ, ਰੱਖ ਦਿੱਤਾ ਹੈ।
ਹਾਲਾਂਕਿ
ਸਿੱਖਾਂ ਨੇ ਉਹਨੂੰ ਬੜਾ ਹਟਾਇਆ, ਬੜਾ ਰੋਕਿਆ, ਪਰ ਉਹ ਕਿਸੇ ਦੇ ਰੋਕਿਆਂ ਨੇ ਰੋਕਿਆ, ਸਿੱਖਾਂ ਦੇ ਕਹਿਣ ਤੇ ਨਹੀਂ ਹਟਿਆ, ਸਾਰਿਆਂ ਨੇ ਉਹਨੂੰ ਹਟਾਉਣ ਦਾ ਯਤਨ ਕੀਤਾ। ਭਾਈ ਇੱਥੇ ਗੁਰੂ ਦਰਬਾਰ ਤੇ ਮੁਰਦਾ ਲਿਆ ਕੇ ਨਾ ਲਟਾਓ, ਇਹ ਕੋਈ ਗੁਰਮਤ ਨਹੀਂ ਹੈ। ਬੜਾ ਉਹਨੂੰ ਸਮਝਾਇਆ ਪਰ ਉਹ ਬ੍ਰਾਹਮਣ ਨਹੀਂ ਮੰਨਿਆ, ਉਹਨੇ ਕਿਸੇ ਸਿੱਖ ਦੀ ਗੱਲ ਨਹੀਂ ਮੰਨੀ, ਨਹੀਂ ਹਟਿਆ।
ਸਤਿਗੁਰ ਪਾਈ,
ਉਹ ਕਹਿੰਦਾ ਕਿ ਮੇਰੀ ਖਬਰ ਸਤਿਗੁਰਾਂ ਨੂੰ ਦਿਓ, ਮੈਂ ਆਪਣਾ ਦੁੱਖ ਆਪਣੀ ਫਰਿਆਦ ਗੁਰੂ ਦੇ ਕੋਲ ਲੈ ਕੇ ਆਇਆ, ਸਤਿਗੁਰਾਂ ਦੇ ਕੋਲ ਮੇਰੀ ਖਬਰ ਦਿਓ, ਮੇਰੀ ਸੁਧ ਦਿਓ। ਏਦਾਂ ਉਹ ਪੁਕਾਰ ਪੁਕਾਰ ਕੇ ਕਹਿੰਦਾ ਹੈ,
ਮੇਰੋ ਪੁੱਤਰ ਜੀਵਾ ਮਨ ਕਰੈ ਨਾ ਤਰ ਹਮ ਦੋਨੋ ਵੀ ਮਰੈ।
ਉਹ ਕਹਿੰਦਾ ਕਿ ਸਤਿਗੁਰੂ ਜੀ ਨੂੰ ਮੇਰੀ ਖਬਰ ਦਿਓ ਤੇ ਉਹਨਾਂ ਨੂੰ ਕਹੋ ਕਿ ਉਹ ਮੇਰਾ ਪੁੱਤਰ ਜਵਾ ਦੇਣ, ਮੇਰੇ ਪੁੱਤਰ ਨੂੰ ਜੀਵਨ ਦਾਨ ਬਖਸ਼ ਦੇਣ, ਤੇ ਜੇ ਉਹ ਮੇਰੇ ਪੁੱਤਰ ਨੂੰ ਜੀਵਨ ਦਾਨ ਨਹੀਂ ਬਖਸ਼ਦੇ ਤੇ ਅਸੀਂ ਵੀ ਦੋਵੇਂ ਜੀ ਇਸੇ ਜਗ੍ਹਾ ਤੇ ਮਰ ਮੁੱਕ ਜਾਵਾਂਗੇ, ਇੱਥੇ ਰੋ ਰੋ ਕੇ ਅਸੀਂ ਵੀ ਆਪਣੇ ਪ੍ਰਾਣ ਤਿਆਗ ਦਿਆਂਗੇ, ਅਸੀਂ ਵੀ ਜਿਉਂਦੇ ਨਹੀਂ ਰਹਾਂਗੇ।
ਸਮਝਤ ਨਹੀਂ ਰਹੇ ਸਮਝਾਏ,
ਮਹਾਰਾਜ ਬੜਾ ਸਮਝਾਇਆ ਪੰਡਿਤ ਜੀ ਨੂੰ, ਬਹੁਤ ਜ਼ਿਆਦੀਆਂ ਅਸੀਂ ਮਤਾਂ ਸਿਆਣਪਾਂ ਸਮਝਾ ਕੇ ਉਹਨਾਂ ਨੂੰ ਵੇਖ ਲਿਆ ਪਰ ਉਹ ਸਾਡੀ ਗੱਲ ਨਹੀਂ ਸਮਝਦੇ, ਉਹ ਸਾਡੇ ਬਾਰ ਬਾਰ ਕਹਿਣ ਤੇ ਵੀ ਨਹੀਂ ਸਮਝ ਰਹੇ।
ਸੁਣ ਬੋਲੇ ਸ੍ਰੀ ਗੁਰੂ ਹਰਿਰਾਏ,
ਜਦੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਪੰਡਿਤ ਦੀ ਬਿਰਥਾ ਸੁਣੀ, ਉਹਦੀ ਜਿਹੜੀ ਬੇਬਲਤਾਈ ਦੀ ਪੀੜਾ ਸੁਣੀ ਕਿ ਉਹ ਕਿਉਂ ਰੋ ਰਿਹਾ, ਉਹ ਸੁਣ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਆਪਣੇ ਸਿੱਖਾਂ ਨੂੰ ਸਤਿਗੁਰੂ ਜੀ ਕਹਿਣ ਲੱਗੇ,
ਕਹੋ ਬਿਪਰ ਸੋ ਕਰੋ ਉਠਾਉਣ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ ਏਦਾਂ ਕਰੋ ਵੀ ਜਾ ਕੇ ਸਾਡਾ ਹੁਕਮ ਸੁਣਾਓ ਪੰਡਿਤ ਜੀ ਨੂੰ, ਪੰਡਿਤ ਜੀ ਨੂੰ ਜਾ ਕੇ ਕਹੋ ਕਿ ਉਹ ਆਪਣਾ ਪੁੱਤਰ ਗੁਰੂ ਦਰਬਾਰ ਤੋਂ ਚੁੱਕ ਲੈਣ, ਗੁਰੂ ਦਰਬਾਰ ਦੇ ਦਰਵਾਜ਼ੇ ਤੋਂ, ਦਰਸ਼ਨੀ ਡਿਓੜੀ ਤੋਂ ਆਪਣੇ ਪੁੱਤਰ ਨੂੰ ਚੁੱਕ ਲੈਣ।
ਪ੍ਰਾਲਬਧ ਪ੍ਰਾਣੀ ਭੁਗਤਾਮੰਗ,
ਸੰਸਾਰ ਦੇ ਵਿੱਚ ਹਰ ਇੱਕ ਪ੍ਰਾਣੀ ਆਪਣੀ ਪਰਾਲਬਧ ਭੋਗਦਾ ਹੈ, ਹਰ ਇੱਕ ਇਨਸਾਨ ਦੀ ਆਪਣੀ ਆਪਣੀ ਪਰਾਲਬਧ ਹੈ। ਪੰਡਿਤ ਦੀ ਜਿਹੜੀ ਪਰਾਲਬਧ ਸੀ ਉਹ ਭੋਗ ਰਿਹਾ, ਉਹਦੇ ਪੁੱਤਰ ਦੀ ਜਿੰਨੀ ਪਰਾਲਬਧ ਸੀ ਉਹ ਆਪਣੀ ਭੁਗਤ ਕੇ ਚਲਾ ਗਿਆ। ਹਰ ਇੱਕ ਪ੍ਰਾਣੀ ਸੰਸਾਰ ਵਿੱਚ ਆਪਣੇ ਪ੍ਰਾਰਬਧ ਕਰਮ ਭੋਗ ਰਿਹਾ। ਖਾਲਸਾ ਜੀ, ਤਿੰਨ ਪ੍ਰਕਾਰ ਦੇ ਕਰਮ ਹੁੰਦੇ ਨੇ, ਸੰਚਿਤ ਕਰਮ ਨੇ, ਕਿਰਿਆਮਾਨ ਕਰਮ ਤੇ ਪ੍ਰਾਰਬਧ ਕਰਮ। ਜਿਹੜੇ ਸੰਚਿਤ ਤੇ ਕਿਰਿਆਮਾਨ ਕਰਮ ਨੇ ਉਹ ਤਾਂ ਨਾਸ ਹੋ ਜਾਂਦੇ ਨੇ, ਦਗਦ ਹੋ ਜਾਂਦੇ ਨੇ ਭਜਨ ਬੰਦਗੀ ਵਾਲਿਆਂ ਦੇ, ਪਰ ਜਿਹੜੇ ਪ੍ਰਾਰਬਧ ਕਰਮ ਨੇ ਉਹ ਮਹਾਂਪੁਰਖਾਂ ਭਗਤਾਂ ਦੇ ਵੀ ਖਤਮ ਨਹੀਂ ਹੁੰਦੇ, ਉਹ ਵੀ ਉਹਨਾਂ ਨੂੰ ਭੋਗਣੇ ਪੈਂਦੇ। ਕਬੀਰ ਜੀ ਵਰਗੇ ਮਹਾਂਪੁਰਖਾਂ ਨੂੰ ਵੀ ਆਪਣੇ ਪ੍ਰਾਰਬਧ ਕਰਮ ਜਿਹੜੇ ਨੇ ਉਹ ਭੋਗਣੇ ਪਏ ਹਨ। ਪ੍ਰਾਰਬਧ ਕਰਮ ਨਸ਼ਟ ਨਹੀਂ ਹੁੰਦੇ, ਇਹਨੂੰ ਮਹਾਰਾਜ ਜੀ ਕਹਿੰਦੇ ਭੋਗੇ ਬਿਨ ਨਾਸੈ ਨਹੀਂ ਕਰਮ ਗਤੀ ਬਲਵਾਨ। ਜਿਹੜੇ ਪ੍ਰਾਰਬਧ ਕਰਮ ਨੇ ਇਹ ਭੋਗੇ ਬਿਨ ਨਸ਼ਟ ਨਹੀਂ ਹੁੰਦੇ, ਇਹ ਕਰਨ ਵਾਸਤੇ ਭੋਗਣੇ ਹੀ ਪੈਂਦੇ ਨੇ। ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਉਹਨਾਂ ਦੇ ਪ੍ਰਾਰਬਧ ਕਰਮ ਨੇ, ਜਿੰਨੇ ਕੁ ਪ੍ਰਾਣੀ ਦੇ ਪ੍ਰਾਰਬਧ ਕਰਮ ਹੁੰਦੇ ਨੇ ਸੰਸਾਰ ਦੇ ਵਿੱਚ ਜੀਵ ਕਰਮ ਭੋਗਦੇ ਹਨ।
ਪੂਰਬ ਜਨਮ ਕਰਮ ਜਿਮ ਕਰੇ,
ਪਿਛਲੇ ਜਨਮ ਵਿੱਚ ਜਿਹੋ ਜਿਹੋ ਜੇ ਕਰਮ ਬੰਦਿਆਂ ਨੇ ਕੀਤੇ ਨੇ, ਜਿਹੋ ਜਿਹੋ ਜੇ ਕਰਮ ਜੀਵ ਇਸ ਪੂਰਵਲੇ ਜਨਮਾਂ ਵਿੱਚ ਕਰਕੇ ਇਸ ਜਨਮ ਵਿੱਚ ਆਏ ਹਨ,
ਮੈਂ ਜੀਵ ਸਰੀਰਨ ਧਰੇ,
ਉਹਨਾਂ ਪੂਰਵਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਜਗਤ ਵਿੱਚ ਜੀਵ ਨੂੰ ਕਰਮਾਂ ਮੁਤਾਬਕ ਜਨਮ ਮਿਲਦਾ। ਜਿਹੋ ਜੇ ਕੋਈ ਕਰਮ ਕਰਦਾ ਹੈ ਉਹਦੇ ਕੀਤੇ ਕਰਮਾਂ ਮੁਤਾਬਕ ਉਹਨੂੰ ਅੱਗੇ ਜਨਮ ਦੀ ਪ੍ਰਾਪਤੀ ਹੁੰਦੀ ਹੈ। ਹਰ ਇੱਕ ਮਨੁੱਖ ਨੂੰ ਉਹੋ ਜਿਹਾ ਜਨਮ ਪ੍ਰਾਪਤ ਹੁੰਦਾ ਜਿਹੋ ਜਿਹੇ ਉਹਦੇ ਕਰਮ ਕੀਤੇ ਹੋਏ ਨੇ।
ਦੁੱਖ ਸੁੱਖ ਜਿਤਕ ਭੋਗ
ਹੋਏ, ਚਾਹੇ ਦੁੱਖ ਭੋਗਣੇ ਨੇ ਚਾਹੇ ਸੁੱਖ ਭੋਗਣੇ ਨੇ, ਉਹ ਸਾਰੇ ਉਹਦੇ ਆਪਣੇ ਕੀਤੇ ਕਰਮਾਂ ਦਾ ਫਲ ਹੈ। ਜੋ ਕਰਮ ਉਹਨੇ ਕੀਤੇ ਨੇ ਉਹੀ ਉਹਦੇ ਕੀਤੇ ਕਰਮਾਂ ਦਾ ਫਲ ਉਹਨੂੰ ਭੁਗਤਣਾ ਪੈਂਦਾ, ਭੋਗਣਾ ਪੈਂਦਾ।
ਉੱਤਮ ਆਦਿ ਜਨਮ ਜੇ ਕੋਰੇ,
ਔਰ ਜੇ ਕੋਈ ਉੱਤਮ ਜਨਮ ਦੇ ਵਿੱਚ ਆ ਕੇ ਜਨਮ ਨੂੰ ਪ੍ਰਾਪਤ ਹੁੰਦਾ, ਉੱਤਮ ਸਰੀਰ ਵਿੱਚ ਆ ਕੇ ਉੱਤਮ ਸਰੀਰ ਵਿੱਚ ਪ੍ਰਵੇਸ਼ ਕਰਦਾ,
ਜਿਤਕ ਸਮੇਂ ਲੱਗ ਸਵਾਸਨ ਧਰਦਾ,
ਜਿੰਨੀ ਦੇਰ ਤੱਕ ਇਹ ਮਨੁੱਖ ਆਪਣੇ ਸਰੀਰ ਵਿੱਚ ਸਵਾਸ ਧਰਦਾ, ਜਿੰਨੀ ਦੇਰ ਤੱਕ ਇਹ ਜਿਉਂਦਾ ਰਹਿੰਦਾ ਮਾਤ ਲੋਕ ਵਿੱਚ,
ਕਰੈਕੋ ਵਿਦਾਤਾ ਕਰਤਾ,
ਤਿੰਨਾਂ ਕਰਮਾਂ ਦਾ ਉਸ ਵੇਲੇ ਤੱਕ ਵਿਦਾਤਾ ਹੀ ਜਿਹੜਾ ਅਕਾਲ ਪੁਰਖ ਹੀ ਕਰਤਾ ਹੈ।
ਜਨਮ ਹੋਣ ਤੇ ਪੂਰਬ ਕਾਲਾ, ਤੀਨੋ ਰਚੇ ਜੀਵਨ ਕੇ ਨਾਲਾ।
ਜਿਹੜੇ ਦੁੱਖ ਸੁੱਖ ਨੇ ਜਾਂ ਉੱਤਮ ਜਨਮ ਦੇ ਵਿੱਚ ਕਰਮ ਮਿਲਣਾ, ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਵਿਧਾਤਾ ਨੇ ਪ੍ਰਮਾਤਮਾ ਨੇ ਤੇ ਜਨਮ ਤੋਂ ਪਹਿਲਾਂ ਹੀ ਮੁਕਰਰ ਕਰ ਦਿੱਤੇ ਨੇ ਵੀ ਇਹਨੂੰ ਕਿੰਨੇ ਦੁੱਖ ਮਿਲਣੇ ਨੇ ਕਿੰਨੇ ਸੁੱਖ ਮਿਲਣੇ ਨੇ, ਔਰ ਇਹਦੇ ਜਨਮ ਦੇ ਵਿੱਚ ਇਹਨੂੰ ਉੱਤਮਤਾ ਜਨਮ ਦੇ ਵਿੱਚ ਕਿਹੜੇ ਉੱਤਮ ਜਨਮ ਵਿੱਚ ਇਹਨੂੰ ਪ੍ਰਾਪਤੀ ਹੋਣੀ ਹੈ, ਇਹਦਾ ਜਿਹੜਾ ਕਰਮਾਂ ਮੁਤਾਬਕ ਹਿਸਾਬ ਕਿਤਾਬ ਹੈ ਉਹ ਪ੍ਰਮਾਤਮਾ ਨੇ ਪਹਿਲਾਂ ਹੀ ਬਣਾ ਦਿੱਤਾ ਹੋਇਆ। ਉਹ ਪਹਿਲਾਂ ਹੀ ਇਹਦੇ ਜਨਮ ਤੋਂ ਇਹ ਤਿੰਨੇ ਚੀਜ਼ਾਂ ਪ੍ਰਮਾਤਮਾ ਨੇ ਵਿਧਾਤਾ ਨੇ ਰਚ ਦਿੱਤੀਆਂ ਹਨ।
ਈਸ਼ਰ ਕੀ ਇਹ ਕਰੀ ਮੇਰੇ ਜਾਨ,
ਈਸ਼ਵਰ ਦੀ ਪਰਮਾਤਮਾ ਦੀ ਕੀਤੀ ਹੋਈ ਮਰਿਆਦਾ ਹੈ, ਇਸ ਮਰਿਆਦਾ ਨੂੰ ਕੋਈ ਨਹੀਂ ਟਾਲ ਸਕਦਾ। ਇੱਥੋਂ ਤੱਕ ਕਿ ਜਿਹੜੇ ਦੇਵਤੇ ਆਦਿਕ ਨੇ ਉਹ ਵੀ ਨਹੀਂ ਟਾਲ ਸਕਦੇ, ਦੇਵਤੇ ਵੀ ਇਸ ਮਰਿਆਦਾ ਨੂੰ ਨਹੀਂ ਟਾਲ ਸਕਦੇ ਜੋ ਈਸ਼ਵਰ ਦੀ ਪਰਮਾਤਮਾ ਦੀ ਕੀਤੀ ਹੋਈ ਮਰਿਆਦਾ ਹੈ।
ਸੁਣਤ ਮਸੰਦ ਹੱਥ ਜੁਗ ਜੋਰ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਜਿਹੜੇ ਮਸੰਦ ਬੈਠੇ ਸਨ ਉੱਥੇ ਮਹਾਰਾਜ ਜੀ ਦੇ ਬਚਨ ਸੁਣ ਰਹੇ ਸੀ, ਉਹਨਾਂ ਨੇ ਆਪਣੇ ਦੋਵੇਂ ਹੱਥ ਜੋੜੇ ਹਨ,
ਬਾਹਰ ਲਾਏ ਗਏ
ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹ ਮਸੰਦ ਬ੍ਰਾਹਮਣ ਕੋਲ ਗਏ, ਜਿੱਥੇ ਉਹ ਬ੍ਰਾਹਮਣ ਰੋ ਰਿਹਾ ਸੀ, ਕੁਰਲਾਪ ਕਰ ਰਿਹਾ ਸੀ, ਸਤਿਗੁਰਾਂ ਦੀ ਦਰਸ਼ਨੀ ਡੋੜੀ ਤੇ ਬੈਠਾ। ਮਸੰਦ ਗੁਰੂ ਹਰਿਰਾਏ ਸਾਹਿਬ ਜੀ ਦਾ ਹੁਕਮ ਸੁਣ ਕੇ ਉਸ ਬ੍ਰਾਹਮਣ ਦੇ ਕੋਲ ਆਏ ਹਨ, ਉਸ ਪੰਡਿਤ ਕੋਲ ਆਏ ਹਨ।
ਕਹੀ ਗੁਰੂ ਕੀ ਸਕਲ ਸੁਣਾਏ, ਬਿਪਲ ਜਾਓਲੇ ਮ੍ਰਿਤਕ ਉਠਾਏ।
ਸਤਿਗੁਰਾਂ ਦੇ ਕਹੇ ਬਚਨ ਆ ਕੇ ਉਸ ਬ੍ਰਾਹਮਣ ਨੂੰ ਸੁਣਾਏ ਮਸੰਦਾਂ ਨੇ। ਕਹਿਣ ਲੱਗੇ ਪੰਡਿਤ ਜੀ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦਾ ਹੁਕਮ ਹੈ ਕਿ ਤੁਸੀਂ ਇਸ ਮੁਰਦੇ ਬਾਲਕ ਨੂੰ ਇੱਥੋਂ ਚੁੱਕੋ, ਔਰ ਇਹਨੂੰ ਚੁੱਕ ਕੇ ਇੱਥੋਂ ਲੈ ਜਾਓ। ਗੁਰੂ ਘਰ ਦੇ ਵਿੱਚ ਇਹ ਮਰਿਆਦਾ ਨਹੀਂ ਹੈ ਕਿ ਅਸੀਂ ਮੁਰਦੇ ਨੂੰ ਜਿਉਂਦਾ ਕਰੀਏ, ਗੁਰੂ ਘਰ ਦੀ ਮਰਿਆਦਾ ਨਹੀਂ। ਤੁਸੀਂ ਇਸ ਮੁਰਦੇ ਨੂੰ ਇਥੋਂ ਚੁੱਕੋ ਤੇ ਚੁੱਕ ਕੇ ਲੈ ਜਾਓ।
ਇਹ ਕਿਮ ਹੋਏ ਮਰਿਓ ਪੁਨ ਜੀਵਨ,
ਇਹ ਕਿਵੇਂ ਹੋ ਸਕਦਾ ਕਿ ਜਿਹੜਾ ਇੱਕ ਵਾਰੀ ਮਰ ਚੁੱਕਾ ਉਹ ਦੁਬਾਰਾ ਜਿਉਂਦਾ ਹੋ ਜਾਏ? ਇਹ ਨਹੀਂ ਹੋ ਸਕਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਨਹੀਂ ਇਹ ਕੰਮ ਕਰ ਸਕਦੇ। ਵਿਧਾਤਾ ਦੀ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਮਰਿਆਦਾ ਉਹਦੇ ਤੋਂ ਉਲਟ ਕੰਮ ਅਸੀਂ ਨਹੀਂ ਕਰ ਸਕਦੇ। ਉਹਨਾਂ ਨੂੰ ਕਹੋ ਕਿ ਇਸ ਬਾਲਕ ਨੂੰ ਚੁੱਕ ਕੇ ਲੈ ਜਾਣ। ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਮਰਿਆ ਹੋਇਆ ਬੰਦਾ, ਮਰਿਆ ਹੋਇਆ ਬਾਲਕ ਜਿਉਂਦਾ ਹੋ ਜਾਏ?
ਮਰਨ ਕਿਸ ਜੀਵੈ,
ਇਹ ਇਸੇ ਤਰ੍ਹਾਂ ਮਰੇ ਹੋਏ ਬੰਦੇ ਜੀਵਨ ਲੱਗ ਪੈਣ ਤੇ ਫਿਰ ਮਰੇਗਾ ਕੌਣ? ਮੌਤ ਕਿਹਦੀ ਹੋਵੇਗੀ? ਏਦਾਂ ਤਾਂ ਫਿਰ ਜਿਹਦਾ ਵੀ ਕਿਸੇ ਦਾ ਕੋਈ ਮਰਿਆ ਕਰੇਗਾ ਉਹ ਲਿਆ ਕੇ ਗੁਰੂ ਘਰ ਦਰਵਾਜੇ ਤੇ ਰੱਖ ਦਿਆ ਕਰਨਗੇ ਵੀ ਮਹਾਰਾਜ ਜਿਉਂਦਾ ਕਰੋ। ਵੀ ਪਰਮੇਸ਼ਰ ਮਾਰਿਆ ਕਰੇਗਾ ਤੇ ਸਤਿਗੁਰੂ ਜੀ ਜਿਉਂਦਾ ਕਰਨ ਲੱਗ ਪੈਣ, ਫਿਰ ਤਾਂ ਅਸੀਂ ਪਰਮੇਸ਼ਰ ਦੇ ਸ਼ਰੀਕ ਬਣ ਗਏ। ਅਸੀਂ ਨਹੀਂ ਇਹ ਕੰਮ ਕਰ ਸਕਦੇ। ਸਤਿਗੁਰਾਂ ਨੇ ਸਪਸ਼ਟ ਜਵਾਬ ਦੇ ਦਿੱਤਾ। ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਕਿ ਕਿਸੇ ਮਰੇ ਨੂੰ ਜਿਉਂਦਾ ਕਰੀਏ? ਜੇ ਮਰੇ ਨੂੰ ਜਿਉਂਦਾ ਕਰਨ ਲੱਗ ਪਈਏ ਤੇ ਫਿਰ ਤਾਂ ਕਿਸੇ ਦੀ ਮੌਤ ਹੋਣ ਹੀ ਨਹੀਂ ਲੱਗੀ।
ਮੇਟੇ ਪ੍ਰਭ ਕੀ ਕੌਣ ਰਜ਼ਾਏ,
ਪਰਮਾਤਮਾ ਦੀ ਰਜ਼ਾ ਨੂੰ ਕੌਣ ਮੇਟੇ? ਹੁਕਮ ਹੈ ਨਾ ਪਰਮੇਸ਼ਰ ਦਾ, ਉਹਦੇ ਹੁਕਮ ਨਾਲੇ ਦੀ ਮੌਤ ਹੋਈ ਹੈ ਤੇ ਪਰਮੇਸ਼ਰ ਦੇ ਹੁਕਮ ਨੂੰ, ਅਕਾਲ ਪੁਰਖ ਦੇ ਭਾਣੇ ਨੂੰ ਭਲਾ ਕੌਣ ਮੇਟ ਸਕਦਾ? ਕਿਹਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਪਰਮਾਤਮਾ ਦੇ ਹੁਕਮ ਨੂੰ, ਪਰਮਾਤਮਾ ਦੇ ਭਾਣੇ ਨੂੰ ਮੇਟ ਸਕੇ?
ਜੋ ਸਗਰੇ ਜਗ ਪਰ ਚਲ ਆਏ,
ਕਿਉਂਕਿ ਅਕਾਲ ਪੁਰਖ ਦਾ ਹੁਕਮ ਤਾਂ ਸਾਰੇ ਜਗਤ ਤੇ ਚੱਲਦਾ ਹੈ, ਪਰਮੇਸ਼ਰ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਆਇਆ ਹੈ।
ਸੁਣ ਦੇ ਕਯੋ ਗੁਰੂ ਸੁਤ ਦਿਓ,
ਇਹ ਸੁਣ ਕੇ ਅੱਗੋਂ ਪੰਡਿਤ ਨੇ ਮਸੰਦਾ ਨੂੰ ਜਵਾਬ ਦਿੱਤਾ। ਉਹ ਬ੍ਰਾਹਮਣ ਬੋਲਿਆ, ਕਹਿਣ ਲੱਗਾ ਇਹ ਪੁੱਤਰ ਮੇਰਾ ਨੇ, ਗੁਰੂ ਦਾ ਦਿੱਤਾ ਹੋਇਆ। ਇਹ ਜਿਹੜਾ ਬੱਚਾ ਹੈ ਇਹ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਬਖਸ਼ਿਆ, ਉਹਨਾਂ ਦਾ ਦਿੱਤਾ ਹੋਇਆ।
ਜਨਮਤ ਮੈਂ ਦਸਵੰਦੀ ਕੀਓ,
ਜਦੋਂ ਇਹ ਜਨਮਿਆ ਸੀ ਉਦੋਂ ਹੀ ਮੈਂ ਗੁਰੂ ਦਾ ਦਸਵੰਦੀ ਕਰ ਦਿੱਤਾ ਸੀ। ਇਹ ਪੁੱਤਰ ਵੀ ਇਹ ਗੁਰੂ ਦਾ ਹੈ, ਮੈਂ ਉਦੋਂ ਹੀ ਇਹ ਗੁਰੂ ਦਾ ਦਸਵੰਦੀ ਕਰ ਦਿੱਤਾ ਸੀ ਜਦੋਂ ਇਸ ਬਾਲਕ ਦਾ ਜਨਮ ਹੋਇਆ।
ਤਨ ਮਨ ਤੇ ਹੋ ਗੁਰ ਕਰਕੇ,
ਤਨ ਮਨ ਕਰਕੇ ਮੈਂ ਗੁਰੂ ਘਰ ਦਾ ਹਾਂ, ਮੈਂ ਗੁਰੂ ਘਰ ਨੂੰ ਆਪਣਾ ਆਪ ਸਮਰਪਣ ਕੀਤਾ ਹੋਇਆ। ਤਨ ਕਰਕੇ ਮਨ ਕਰਕੇ ਮੈਂ ਗੁਰੂ ਘਰ ਦਾ ਸੇਵਕ ਹਾਂ।
ਅਲੰਬ ਨਾ ਕੋ ਜਗ ਮੇਰਾ,
ਇਸ ਜਗਤ ਵਿੱਚ ਹੋਰ ਮੇਰਾ ਕੋਈ ਅਲੰਬ ਨਹੀਂ ਹੈ, ਇਸ ਜਗਤ ਵਿੱਚ ਮੇਰਾ ਹੋਰ ਕੋਈ ਆਸਰਾ ਨਹੀਂ ਹੈ।
ਜੇ ਰਾਖੇ ਨੈ ਬਨੈ ਗੁਸਾਈ, ਕਹੋ ਪਰੈ ਕਿਸ ਕੇ ਦਰ ਜਾਏ।
ਜੇ ਹੁਣ ਸਤਿਗੁਰੂ ਜੀ ਮੇਰੇ ਰਖਵਾਲੇ ਨਾ ਬਣੇ ਤੇ ਹੇ ਭਾਈ ਸਿੱਖੋ ਤੁਸੀਂ ਦੱਸੋ ਮੈਂ ਕਿਹੜੇ ਦਰ ਤੇ ਜਾ ਕੇ ਪੁਕਾਰ ਕਰਾਂਗਾ? ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਸਹਾਈ ਨਾ ਹੋਏ, ਉਹਨਾਂ ਨੇ ਮੇਰੀ ਮਦਦ ਨਾ ਕੀਤੀ ਤੇ ਪ੍ਰਭ ਤੋਂ ਦਰ ਛਾੜ ਮੈਂ ਕਹਿ ਦਰ ਜਾਵਾਂ, ਮੈਂ ਪ੍ਰਭੂ ਦਾ ਦਰ ਛੱਡ ਕੇ ਫਿਰ ਹੋਰ ਕਿਹੜੇ ਰਸਤੇ ਤੇ ਕਿਹੜੇ ਦਰ ਤੇ ਜਾਵਾਂ? ਮੈਨੂੰ ਹੋਰ ਕਿਹੜਾ ਕੋਈ ਕਿਸੇ ਦਾ ਆਸਰਾ ਹੈ?
ਕਹਿ ਸੁਤ ਸੰਗ ਤਿਆਗੋ ਪ੍ਰਾਨ, ਕਹਿ ਜਿਵਾਏ ਹੈ ਕਿਰਪਾ ਨਿਦਾਨ।
ਕਹਿਣ ਲੱਗੇ ਜਾਂ ਤਾਂ ਸਤਿਗੁਰੂ ਜੀ ਮੇਰੇ ਪੁੱਤਰ ਨੂੰ ਜਿਵਾਣਗੇ, ਜੇ ਉਹ ਨਹੀਂ ਜਿਵਾਉਂਦੇ ਤੇ ਫਿਰ ਮੈਂ ਆਪਣੇ ਇਸ ਪੁੱਤਰ ਦੇ ਨਾਲ ਆਪਣੇ ਪ੍ਰਾਣ ਤਿਆਗ ਦਿਆਂਗਾ। ਮੈਂ ਹੀ ਨਹੀਂ, ਮੇਰੀ ਇੱਥੇ ਪ੍ਰਾਣ ਤਿਆਗ ਦੇਗੀ, ਅਸੀਂ ਦੰਪਤੀ ਦੋਵੇਂ ਇੱਥੇ ਪ੍ਰਾਣ ਤਿਆਗ ਦਿਆਂਗੇ। ਜਾਂ ਪ੍ਰਾਣ ਤਿਆਗਾਂਗੇ ਜਾਂ ਫਿਰ ਸਤਿਗੁਰੂ ਜੀ ਸਾਡੇ ਪੁੱਤਰ ਨੂੰ ਜੀਵਨ ਦਾਨ ਬਖਸ਼ ਦੇਣ ਕਿਰਪਾ ਕਰਕੇ।
ਹਿਮ ਕਹਿ ਲੋਚਨ ਮੋਚਿਤ ਜਲ ਕੋ,
ਇਦਾਂ ਕਹਿ ਕੇ ਉਹ ਬ੍ਰਾਹਮਣ ਰੋਣ ਲੱਗ ਪਿਆ, ਉੱਚੀ ਉੱਚੀ ਆਵਾਜ਼ ਵਿਚ ਰੋਣ ਲੱਗ ਪਿਆ, ਅੱਖਾਂ ਵਿਚੋਂ ਹੰਝੂ ਕੇਰਦਾ।
ਹਨੈ ਸੀਸ ਤੋਂ ਜੁਗ ਕਰ ਤਲ ਕੋ,
ਆਪਣੇ ਸਿਰ ਨੂੰ ਹਿੰਨਦਾ ਹੈ। ਹਨੈ ਦਾ ਮਤਲਬ ਮਾਰਦਾ, ਪਿੱਟਦਾ, ਆਪਣੇ ਸਿਰ ਤੇ ਹੱਥ ਮਾਰਦਾ, ਦੁਹੱਥੜੇ ਮਾਰਦਾ ਕਿ ਸਤਿਗੁਰੂ ਜੀ ਕਿਰਪਾ ਕਰੋ, ਮੈਂ ਗਰੀਬ ਦੀ ਪੁਕਾਰ ਸੁਣੋ।
ਕਹਿ ਬੋ ਰਹੀ ਨ ਮਨ ਸੋਈ,
ਮਸੰਦਾ ਨੇ ਬੜਾ ਸਮਝਾਇਆ ਬ੍ਰਾਹਮਣ ਨੂੰ, ਬੜੀਆਂ ਮਤਾਂ ਦਿੱਤੀਆਂ, ਬੜੀਆਂ ਸਿੱਖਿਆਵਾਂ ਦਿੱਤੀਆਂ, ਪਰ ਬ੍ਰਾਹਮਣ ਨਹੀਂ ਮੰਨਿਆ। ਉਹਨੇ ਨੇ ਕਿਸੇ ਸਿੱਖ ਦੀ ਕੋਈ ਗੱਲ ਮੰਨੀ, ਉਹ ਹੱਠ ਕਰਕੇ ਬੈਠਾ ਰਿਹਾ ਕਿ ਜਾਂ ਤਾਂ ਸਤਿਗੁਰੂ ਜੀ ਨੂੰ ਜਿਉਂਦਾ ਕਰਨ, ਨਹੀਂ ਤਾਂ ਅਸੀਂ ਵੀ ਇੱਥੇ ਮਰਾਂਗੇ।
ਦਰ ਪਰ ਰਹੇ ਗੁਰੂ ਕੇ ਦੋਏ,
ਦੋਵੇਂ ਸਤਿਗੁਰਾਂ ਦੇ ਦਰਵਾਜੇ ਤੇ ਬੈਠੇ ਰਹੇ, ਉਹ ਨਹੀਂ ਉੱਥੋਂ ਉੱਠੇ, ਉਹਨਾਂ ਨੇ ਆਪਣਾ ਬੱਚਾ ਵੀ ਨਹੀਂ ਚੁੱਕਿਆ। और आप भी उत्थे ही अपने बच्चे नू मुर्दे नू लेके बैठे रहे।
बीत गए इमजाम अड़ाए सोचिश नानकी न गोसाई।
ढाई पैर बीत गए उन्हां नू बैठिया बैठिया, ढाई पैर एक पैर तीन घंटिया दा हुंदा है, ढाई पैरां दा समा बीत गया बैठे। इधर सतगुरु जी ने इशनान पान कीता, महाराज जी जदों ढाई पैर बीते तो श्री गुरु हर राय साहब जी महाराज जी ने इशनान पान कीता है।
सभा लगन को समो विचार,
सतगुरां दा दीवान सजन दा समा हो गया। शाम तो बाद शाम दा दीवान सजदा, दोपहर तो बाद तो महाराज जी दे दीवान सजन दा समा हो गया।
सिख मसंद पहुंचे दरबार,
बहुत सारे सिख गुरु घर दे मसंद सतगुरां दे दीवान दा समा सजया होया जान के, समा जान के सारे गुरु दरबार दे विच आ पहुंचे हन।
इज्जत करामात के साथ,
कई करामाता वाले सिख भी ने, अजमती भी ने, जेडे गुरु के दरबार विच आए हन।
बैठी जाए बंद कर आत,
कई करामाती सिख भी आए, सब ने हाथ जोड़े, हाथ जोड़ के सतगुरां नू वंदना कीती, नमस्कार करके बैठ गए।
दासन ते परवारत पए,
सतगुरु जी अपने सेवकां दासां समेत घिर गए। बहुत सारे सेवादार दास महाराज जी दे चारे पासे घेरा पाई बैठे ने।
दुर्त चोर सिर पर दुत्मय,
सतगुरां दे सीस उत्ते चबर चुल रहा, चबर बरदार महाराज गुरु हर राय साहब जी दे सीस ते चबर चुला रहा।
कमल बिलुर जिन चारू बिसाले,
महाराज जी दे कमल वर्गे सुंदर नेत्र ने, बड़े सोहने सुनखे नेत्र, कमल वर्गे खिड़े हुए नेत्र ने, उना नेत्रा नाल महाराज जी अपने सिखा वल वेख रहे ने।
भरे लाज करना नियाले,
इहदे करुणा नाल भरे हुए, लाज नाल भरे हुए, अणिया वाले तीर मानो जिवे मार रहे ने, एदा सतगुरु सच्चे पातशाह जी महाराज जी अपने नेत्रां नाल वेखदे ने।
दासन पर डारत शुभ दीठ,
शुभ दृष्टि नाल अपने दासां वल तकदे ने, शुभ दृष्टि करके अपने सारिया सेवकां ते सिखां वल वेखदे हन।
ब्रह्म ज्ञान आदिक जन हीत,
कहिंदे ब्रह्म ज्ञान दे विच सारिया दी सुरत टिकी हुई है, सारे ब्रह्म ज्ञान दे विच अपनी सुरत नूं टिकाई बैठे हन।
इत्त देश के रहे मसंद, सो बैठे परवारत बृंद,
कई देशां दे मसंद आए हुए सी, कोई कितों कोई कितों, उत्तर दक्षण पूर्व पछम चारां दिशावां तो मसंद आए हुए सी। वसाखी दे पुरब करके कई मसंद इत्थे ही ठहरे हुए सी, हले वापस नहीं सन गए। ओ मसंद सतगुरां दे चारे पासे महाराज जी दे दरबार विच गुरु दर्शन कर रहे ने।
पूरन सभा शब्द सिख सारे,
सारिया सिखां दे नाल सतगुरां दी सभा भरी हुई है, बहुत सारे सिख सतगुरां दी सभा दे विच बैठे हन।
उडगन जत्था चंद परवारे,
एदां सतगुरां दे चारे पासे सिख बैठे सोभ रहे ने जिवें चंद्रमा दे चारे पासे तारे सोभदे, विचकार चंद्रमा सोभदा है, एदा गुरु हर राय साहब चंद्रमा वांगर सोभ रहे ने, और जिन्ने सिख ने आले दुआले तारियां दे समान सोभ रहे ने।
सब प्रसंग बिज को तै चला,
बैठिया बैठिया बचन चल पिया, जेड़ा वो ब्राह्मण सवेर दा बैठा सी ढाई पैर हो गए, उन्होंने बाहर बैठिया रो रहा है, कुरला रहा है, कहंदे उस ब्राह्मण दा बचन ओ सतगुरां दी सभा विच चल पिया।
परयो बिहाल सशोक बिसाला,
गल चल पी महाराज, ब्राह्मण बड़ा बेबल है, जो बिहाल होया बाहर दरवाजे ते पिया होया, सशोक है, शोक दे सहत है, रुदन कर रहा, रो रो के ओदियां खिगियां बज गईयां ने।
सुत बिन जिसको जीवन ना आसा,
अपने पुत्र तो बिना अपने जीवन दी आस ही नहीं रखदा। वो कहंदा मेरा पुत्र जीवेगा ते मैं जीवांगा, नहीं तो मेरी भी मौत हो जाए, मैं भी इत्थे ही मर जावांगा। एदा दा हठ, एदा दी जिद्दो ब्राह्मण करी बैठा है।
अदक प्रेम ते संकट ग्रासा,
ओदे अंदर प्रेम भी बड़ा, गुरु घर दा भरोसा ही है ना, गुरु घर दा भी मेरे सतगुरु जिउंदा कर सकदे ने, ए भरोसा धार के प्रेम नाल ओ बैठा है, पर संकट बड़ा डड है, 12 ਸਾਲਾਂ ਦਾ ਇੱਕੋ ਇੱਕ ਪੁੱਤਰ ਚਲਾਣੇ ਕਰ ਜੇ ਕਿੱਡਾ ਵੱਡਾ ਡਾਢਾ ਦੁੱਖ ਹੋਵੇਗਾ ਉਸ ਬਾਪ ਵਾਸਤੇ ਸਹਿਣਾ। ਮਹਾਰਾਜ ਬੜਾ ਵੱਡਾ ਡਾਢਾ ਦੁੱਖ ਹੈ ਉਸ ਪ੍ਰੇਮ ਕਰਕੇ ਬੜਾ ਵੱਡਾ ਸੰਕਟ ਹੈ ਉਹਨੂੰ।
ਕਰੋ ਕਿਰਪਾ ਜੇ ਆਪ ਕਿਰਪਾਲਾ ਮਿਟੈ ਸਭਨ ਪ੍ਰਤਾਪ ਵਿਸਾਲਾ।
ਹੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਦਇਆ ਕਰੋ, ਉਸ ਬ੍ਰਾਹਮਣ ਦੇ ਉੱਤੇ ਦਇਆ ਕਰੋ ਤਾਂ ਜੋ ਉਹਦਾ ਸੰਤਾਪ ਮਿਟ ਜਾਏ, ਉਹਦਾ ਦੁੱਖ ਮਿਟ ਜਾਏ। ਮਹਾਰਾਜ ਤੁਸੀਂ ਬੜੇ ਵੱਡੇ ਕਿਰਪਾਲੂ ਹੋ, ਦਿਆਲੂ ਹੋ।
ਬਾਲਕ ਜੀਆ ਪੁੰਨ ਬਡੋਰੇ।
ਮਹਾਰਾਜ ਜੇ ਉਹ ਬੱਚਾ ਜਿਉਂਦਾ ਹੋ ਜਾਏ ਤੇ ਬੜਾ ਵੱਡਾ ਪੁੰਨ ਹੋਵੇਗਾ। ਬੱਚੇ ਦੀ ਮੌਤ ਹੋ ਗਈ ਹੈ ਪਰ ਜੇ ਤੁਸੀਂ ਚਾਹੋ ਜਵਾ ਸਕਦੇ ਹੋ। ਸਤਿਗੁਰ ਮੇਰਾ ਮਾਰ ਜਵਾਲੇ, ਸਤਿਗੁਰਾਂ ਵਿਚ ਤਾਕਤ ਹੈ ਉਹ ਮਾਰ ਕੇ ਜਵਾਲ ਵੀ ਸਕਦੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਆਪ ਜੀ ਨੂੰ ਭਾਵੇ ਤੇ ਬਿਨਾਂ ਸਾਹਾਂ ਤੋਂ ਵੀ ਰੱਖ ਸਕਦੇ ਹੋ, ਮੁਰਦਿਆਂ ਨੂੰ ਜਿਉਂਦਾ ਕਰ ਸਕਦੇ ਹੋ। ਮਹਾਰਾਜ ਤੁਹਾਡੇ ਚ ਤਾਕਤ ਹੈ। ਜੇ ਉਹ ਬੱਚਾ ਜਿਉਂਦਾ ਹੋ ਜਾਏ, ਉਹ ਬਾਲਕ ਜਿਉਂਦਾ ਹੋ ਜਾਏ ਤੇ ਇਹਦੇ ਵਿਚ ਬੜਾ ਵੱਡਾ ਪੁੰਨ ਹੈ।
ਜਿਹੜੇ
ਉਹ ਦੋਵੇਂ ਬ੍ਰਾਹਮਣ ਤੇ ਪੰਡਤਾਣੀ ਉਹਦੀ ਘਰ ਵਾਲੀ ਮਰਨ ਨੂੰ ਤਿਆਰ ਬੈਠੇ ਨੇ, ਉਹ ਵੀ ਮਰਨ ਤੋਂ ਉਪਰ ਜਾਣਗੇ, ਉਹ ਵੀ ਬਚ ਜਾਣਗੇ। ਉਹਨਾਂ ਨੇ ਵੀ ਨਹੀਂ ਤਾਂ ਪ੍ਰਣ ਕੀਤਾ ਹੋਇਆ ਕਿ ਅਸੀਂ ਮਰ ਜਾਵਾਂਗੇ।
ਗੁਰ ਕੋ ਸੁੱਧ ਦਸੋਂਦੀਆ ਕੀਨ।
ਆਪਣੇ ਪੁੱਤਰ ਨੂੰ ਗੁਰੂ ਦਾ ਦਸੋਂਦੀਆ ਕੀਤਾ ਹੋਇਆ ਵੀ ਗੁਰੂ ਦਾ ਹੈ। ਉਹਨਾਂ ਨੇ ਦਸਵੰਧ ਕੱਢਿਆ ਹੋਇਆ ਕਿ ਇਹ ਪੁੱਤਰ ਸਤਿਗੁਰਾਂ ਦਾ ਹੈ। ਏਦਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਗੁਰੂ ਦਸੋਂਦੀਆ ਕੀਤਾ ਹੋਇਆ।
ਬਿਰਧ ਕਿਰਪਾਲ ਆਪ ਕੋ ਜੀਨ।
ਮਹਾਰਾਜ ਤੁਹਾਡਾ ਬਿਰਧ ਬੜਾ ਕਿਰਪਾਲੂ ਹੈ, ਕਿਰਪਾ ਕਰੋ ਉਸ ਬੱਚੇ ਨੂੰ ਜਵਾ ਦਿਓ। ਮਹਾਰਾਜ ਦਇਆ ਕਰੋ, ਤੁਸੀਂ ਤਾਂ ਬੜੇ ਵੱਡੇ ਦਿਆਲੂ ਕਿਰਪਾਲੂ ਹੋ, ਉਸ ਬੱਚੇ ਨੂੰ ਜੀਵਨ ਦਾਨ ਬਖਸ਼ ਦਿਓ। ਮਹਾਰਾਜ ਐਸੀ ਕਿਰਪਾ ਐਸੀ ਦਇਆ ਕਰੋ।
ਪੁਨ ਪਰ ਰਿਓ ਰਾਵਰੇ ਠੌਰ ਪੌਰ।
ਮਹਾਰਾਜ ਉਹ ਤੁਹਾਡੇ ਦਰਵਾਜੇ ਤੇ ਪਿਆ ਹੋਇਆ ਤੇ ਤੁਸੀਂ ਆਪਣੇ ਦਰ ਆਏ ਦੀ ਲਾਜ ਰੱਖਦੇ ਹੋ। ਜਿਹੜਾ ਤੁਹਾਡੇ ਦਰ ਤੇ ਆ ਜਾਏ ਉਹਨੂੰ ਆਪਣੇ ਗਲ ਨਾਲ ਲਾਉਂਦੇ ਹੋ, ਤੁਹਾਡਾ ਬਿਰਧ ਹੈ। ਮਹਾਰਾਜ ਉਹਨੇ ਸਾਰੇ ਦਰ ਛੱਡ ਕੇ ਤੁਹਾਡਾ ਦਰ ਗ੍ਰਹਿਣ ਕੀਤਾ, ਤੁਹਾਡੇ ਦਰ ਤੇ ਆਣ ਪਿਆ ਹੈ।
ਦੰਪਤ ਕੈਸ ਮਰੇ ਸਠੋਰ।
ਦੋਵਾਂ ਨੇ ਗੱਲ ਕਹਿ ਦਿੱਤੀ ਹੈ ਕਿ ਅਸੀਂ ਵੀ ਦੋਵੇਂ ਇੱਥੇ ਹੀ ਮਰ ਜਾਂਗੇ, ਗੁਰੂ ਦੇ ਦਰਬਾਰ ਤੇ, ਗੁਰੂ ਦੇ ਦਰ ਤੇ ਹੀ ਮਰ ਜਾਵਾਂਗੇ ਜੇ ਗੁਰੂ ਸਾਹਿਬ ਨੇ ਸਾਡੀ ਬੇਨਤੀ ਨਾ ਸੁਣੀ।
ਸੁਨਤ ਸਭਾ ਤੇ ਸ਼੍ਰੀ ਹਰਿ ਰਾਏ ਜੋ ਹੋਤ ਸੋ ਪ੍ਰਭੂ ਰਜਾਏ।
ਜਦੋਂ ਸਿੱਖਾਂ ਨੇ ਇੱਦਾਂ ਸਿਫਾਰਿਸ਼ ਕੀਤੀ ਨਾ ਉਸ ਬ੍ਰਾਹਮਣ ਦੀ, ਮਹਾਰਾਜ ਉਹਨੂੰ ਜਿਉਂਦਾ ਕਰ ਦਿਓ ਬੱਚੇ ਨੂੰ, ਤੁਸੀਂ ਕਰ ਸਕਦੇ ਹੋ। ਤੋ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ, ਜੋ ਵੀ ਹੁੰਦਾ ਪ੍ਰਮਾਤਮਾ ਦੀ ਰਜ਼ਾ ਵਿੱਚ ਹੁੰਦਾ, ਸਾਡੇ ਵੱਸ ਕੁਝ ਨਹੀਂ। ਜੋ ਕੁਝ ਵੱਸ ਹੈ ਉਹ ਪ੍ਰਮਾਤਮਾ ਦੇ ਵੱਸ ਹੈ। ਇਹ ਸੰਸਾਰ ਵਿੱਚ ਜੋ ਕੁਝ ਹੋਇਆ ਜਾਂ ਹੋ ਰਿਹਾ ਜਾਂ ਹੋਵੇਗਾ, ਇਹ ਸਭ ਕੁਝ ਉਸ ਪਰਮਾਤਮਾ ਦੀ ਰਜ਼ਾ ਹੈ, ਉਹਦਾ ਹੁਕਮ ਹੈ।
ਉਪਜਨ ਬਿਨਸਨ ਪ੍ਰਾਣੀ ਸਾਤ ਜੋ ਲਗ ਕਿਰਪਾ ਕਰੇ ਮੈਂ ਨਾਥ।
ਉਪਜਣਾ ਬਿਨਸਣਾ ਪ੍ਰਾਣੀ ਦੇ ਨਾਲ ਜੋ ਕੁਝ ਹੁੰਦਾ ਵੀ ਇਹਦਾ ਜਨਮ ਹੋਣਾ ਜਾਂ ਨਾਸ ਹੋਣਾ, ਇਹ ਸਾਰਾ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ, ਉਹ ਕਰਦਾ ਹੈ। ਪ੍ਰਾਣੀ ਦੇ ਨਾਲ ਜਿਹੜਾ ਜੰਮਣ ਮਰਨ ਦੀ ਖੇਡ ਹੈ ਇਹ ਪਰਮਾਤਮਾ ਕਰ ਰਿਹਾ, ਪਰਮੇਸ਼ਰ ਕਰ ਰਿਹਾ। ਇਹ ਸਾਰੀ ਖੇਡ ਪਰਮਾਤਮਾ ਨੇ ਆਪਣੇ ਹੱਥ ਚ ਰੱਖੀ ਹੈ।
ਯੋਗ ਭਗਤ ਤੋਂ ਹੋਏ ਬ੍ਰਹਮ ਗਿਆਨ।
ਮਹਾਰਾਜ ਜੀ ਕਹਿੰਦੇ ਯੋਗ ਭਗਤੀ ਤੇ ਚਾਹੇ ਜਿਹੜਾ ਬ੍ਰਹਮ ਗਿਆਨ ਹੈ,
ਗਿਣਤੀ ਜਨਮ ਮਰਨ ਹੋਏ ਹਾਨ।
ਯੋਗ ਨਾਲ ਭਗਤੀ ਨਾਲ ਬ੍ਰਹਮ ਗਿਆਨ ਨਾਲ ਜਨਮ ਮਰਨ ਕੱਟਿਆ ਜਾਂਦਾ। ਮਹਾਰਾਜ ਕਹਿੰਦੇ ਜਨਮ ਮਰਨ ਪ੍ਰਮਾਤਮਾ ਦੇ ਹੱਥ ਵਿਚ ਹੈ, ਪਰ ਜਦੋਂ ਕੋਈ ਯੋਗ ਕਰਦਾ ਹੈ, ਭਗਤੀ ਕਰਦਾ ਹੈ, ਵੈਰਾਗ ਧਾਰਨ ਕਰਦਾ ਜਾਂ ਬ੍ਰਹਮ ਗਿਆਨ ਦਾ ਧਾਰਨੀ ਹੁੰਦਾ ਹੈ, ਯੋਗ ਭਗਤੀ ਵੈਰਾਗ ਤੇ ਬ੍ਰਹਮ ਗਿਆਨ ਦੇ ਦੁਆਰਾ ਜਨਮ ਤੇ ਮਰਨ ਕੱਟਿਆ ਜਾਂਦਾ। ਹੋਰ ਕੋਈ ਤਰੀਕਾ ਨਹੀਂ ਜਨਮ ਮਰਨ ਕੱਟੇ ਜਾਣ ਦਾ। ਜਨਮ ਮਰਨ ਦਾ ਨਾਸ ਉਦੋਂ ਹੁੰਦਾ ਜਦੋਂ ਯੋਗ ਭਗਤੀ ਤੇ ਵੈਰਾਗ ਤੇ ਬ੍ਰਹਮ ਗਿਆਨ ਦਾ ਧਾਰਨੀ ਹੋਵੇ।
ਮਰੇ ਹੋ ਜਿਵਾ ਮਨ ਭਲੀ ਨਾ ਬਾਤ।
ਮਰੇ ਹੋਏ ਨੂੰ ਜਵਾਣਾ ਇਹ ਚੰਗੀ ਗੱਲ ਨਹੀਂ, ਮਰੇ ਹੋਏ ਨੂੰ ਜੀਵਨ ਦਾਨ ਦੇਣਾ ਜਵਾਲਣਾ ਇਹ ਚੰਗੀ ਗੱਲ ਨਹੀਂ।
ਜੋ ਸਭ ਕੇ ਸਿਰ ਬੀਤਤ ਜਾਤ,
ਔਰਤਾਂ ਸਾਰਿਆਂ ਦੇ ਸਿਰ ਤੇ ਬੀਤਣੀ, ਵੱਡੇ ਵੱਡੇ ਰਾਜਿਆਂ ਦੇ, ਮਹਾਂਪੁਰਖਾਂ, ਸਾਧੂਆਂ, ਪੀਰਾਂ, ਪੈਗੰਬਰਾਂ ਤੇ ਵੀ ਆਉਂਦੀ ਹੈ। ਇਹ ਤਾਂ ਸਾਰਿਆਂ ਦੇ ਸਿਰਾਂ ਤੇ ਆਉਣੀ, ਬੀਤਦੀ ਆਈ ਹੈ ਸਾਰਿਆਂ ਦੇ ਸਿਰਾਂ ਤੇ, ਸਭ ਮੌਤ ਬਸ ਹੁੰਦੇ ਆਏ ਨੇ।
ਰਾਵ ਰੰਕ ਗਨਿਤੀ ਮਰੈ,
ਪਤਾ ਨੀ ਕਿੰਨੇ ਕ ਰਾਜੇ ਤੇ ਕਿੰਨੇ ਕ ਭਿਖਾਰੀ ਨੇਤੀ ਮਰਦੇ ਨੇ, ਕਿੰਨੇ ਕ ਰਾਜੇ ਰੋਜ ਮਰਦੇ ਨੇ, ਕਿੰਨੇ ਕ ਭਿਖਾਰੀਆਂ ਦੀ ਰੋਜ ਮੌਤ ਹੁੰਦੀ ਹੈ, ਕਿੰਨੇ ਕ ਪੀਰ, ਕਿੰਨੇ ਕ ਸ਼ੇਖ, ਮਸਾਇਕ, ਕਾਜੀ, ਕਿੰਨੇ ਕ ਨੇ ਜਿਹੜੇ ਰੋਜ ਹੀ ਮਰਦੇ ਨੇ, ਕਿੰਨਿਆਂ ਕ ਦੀ ਹੈ ਜਿਨ੍ਹਾਂ ਦੀ ਰੋਜ ਹੀ ਮੌਤ ਹੁੰਦੀ ਹੈ।
ਸੁਣੀ ਹਮਰੇ ਦਰ ਪਰ ਪਰੈ,
ਕੱਲ ਨੂੰ ਕੋਈ ਰਾਜਾ ਮਰੇਗਾ, ਕੋਈ ਰੰਕ ਮਰੇਗਾ, ਉਹ ਸੁਣਨਗੇ ਵੀ ਗੁਰੂ ਘਰ ਦੇ ਵਿੱਚ ਮਰਿਆਂ ਨੂੰ ਜੀਵਦਾ ਕਰਦੇ ਨੇ। ਉਹ ਜਿਹੜਾ ਸੁਣਿਆ ਕਰੇਗਾ ਉਹ ਲਿਆ ਕੇ ਸਾਡੇ ਦਰਵਾਜੇ ਤੇ ਸੁੱਟ ਦਿਆ ਕਰਨਗੇ ਵੀ ਮਹਾਰਾਜ ਸਾਨੂੰ ਜਿਉਂਦਾ ਕਰੋ। ਜੇ ਕੋਈ ਰਾਜਾ ਮਰਿਆ ਕਰੇਗਾ ਉਹਦੀ ਫੌਜ ਆ ਜਾ ਕਰੇਗੀ ਰਾਜੇ ਦੀ ਲੋਥ ਚੁੱਕ ਕੇ ਵੀ ਸਾਡਾ ਰਾਜਾ ਜਿਉਂਦਾ ਕਰੋ, ਤੇ ਅਸੀਂ ਕਹਿ ਦਈਏ ਵੀ ਅਸੀਂ ਵੀ ਜਿਉਂਦਾ ਕਰਨਾ, ਉਹ ਜੰਗ ਦਾ ਐਲਾਨ ਕਰਦੇ ਕਰਨਗੇ ਅੱਗੋਂ ਵੀ ਜੇ ਤੁਸੀਂ ਜਿਉਂਦਾ ਨਹੀਂ ਕਰਦੇ ਤੇ ਸਾਡੇ ਨਾਲ ਲੜਾਈ ਕਰਨੀ ਪਏਗੀ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਇਹ ਵਿਧੀ ਨਹੀਂ ਹੈ, ਇਹ ਵਿਧਾਨ ਨਹੀਂ ਹੈ ਕਿ ਕੱਲ ਨੂੰ ਕੋਈ ਵੀ ਮਰਿਆ ਕਰੇਗਾ ਉਹ ਲਿਆ ਕੇ ਗੁਰੂ ਦਰਬਾਰ ਦੇ ਬੂਹਰੇ ਸੁੱਟ ਦਿਆ ਕਰਨਗੇ ਜੀਵਨ ਵਾਸਤੇ।
ਗੁਰ ਤੇ ਸੁਨਤ ਸਭਾ ਉਪਕਾਰੇ, ਜੀਐ ਬਾਲ ਜਿਮ ਬੋਰ ਉਚਾਰੇ।
ਸਤਿਗੁਰਾਂ ਦੇ ਬਚਨ ਸੁਣ ਕੇ ਹੁਣ ਜਿਹੜੀ ਸਭਾ ਸੀ ਉਹ ਉਪਕਾਰੀ ਬੈਠੇ ਸੀ, ਸਿੱਖ ਉਪਕਾਰੀ ਹੁੰਦੇ ਨੇ, ਉਪਕਾਰੀ ਸਿੱਖ ਬੈਠੇ ਸਨ, ਉਹਨਾਂ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਸੁਣ ਕੇ ਏਦਾਂ ਦਾ ਉਪਰਾਲਾ ਕਰਨ ਵਾਸਤੇ ਬੋਲੇ ਕਿ ਜਿਹਦੇ ਨਾਲ ਉਹ ਬੱਚਾ ਜਿਉਂਦਾ ਹੋ ਜਾਏ, ਉਹ ਬਾਲਕ ਨੂੰ ਜੀਵਨ ਦਾਨ ਪ੍ਰਾਪਤ ਹੋ ਜਾਏ, ਉਹਨੂੰ ਜੀਵਨ ਦਾਨ ਦਿਵਾਉਣ ਵਾਸਤੇ ਫਿਰ ਉਹ ਪਰਉਪਕਾਰੀ ਸਭਾ ਬੋਲੀ ਸਤਿਗੁਰਾਂ ਨੂੰ ਕਹਿਣ ਲੱਗੇ।
ਰਾਬਰ ਕੋ ਸਕਲੀ ਸਾਚੇ,
ਸਤਿਗੁਰੂ ਜੀ ਚਾਹੇ ਤੁਸੀਂ ਇੱਕ ਇੱਕ ਬਚਨ ਜੋ ਕਹਿ ਰਹੇ ਹੋ ਬਿਲਕੁਲ ਸੱਚ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਕੋਈ ਦੁਬਦਾ ਨਹੀਂ। ਆਪ ਜੀ ਦੀ ਰਚਨਾ ਤੋਂ ਜੋ ਕੁਝ ਵੀ ਬਚਨ ਹੋਇਆ ਜਾਂ ਹੋ ਰਿਹਾ ਜਾਂ ਹੋਵੇਗਾ ਉਹ ਸੱਚ ਹੀ ਹੈ। ਮਹਾਰਾਜ ਤੁਹਾਡੀ ਰਚਨਾ ਤੋਂ ਕੀਤਾ ਹੋਇਆ ਬਚਨ ਕਦੇ ਝੂਠ ਨਹੀਂ ਹੋ ਸਕਦਾ।
ਤੁਮਰੀ ਸ਼ਰਨ ਨਹੀਂ ਦੁਖਿਆਂ ਚੇ,
ਪਰ ਮਹਾਰਾਜ ਇਹ ਵੀ ਤਾਂ ਵਿਤ ਹੈ ਕਿ ਜਿਹੜਾ ਤੁਹਾਡੀ ਸ਼ਰਨ ਵਿੱਚ ਪੈਂਦਾ ਉਹਨੂੰ ਦੁੱਖਾਂ ਦੀ ਆਂਚ ਨਹੀਂ ਲੱਗਦੀ, ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਉਹਦੇ ਤੇ ਦੁੱਖਾਂ ਦੀ ਆਂਚ ਨਹੀਂ ਆਉਂਦੀ, ਉਹਨੂੰ ਦੁੱਖਾਂ ਦੀ ਅੱਗ ਨਹੀਂ ਵਿਆਪਦੀ ਜਿਹੜਾ ਤੁਹਾਡੀ ਸ਼ਰਨ ਵਿੱਚ ਪੈਂਦਾ ਹੈ।
ਸਰਬ ਪ੍ਰਕਾਰ ਮਹਾਸਮਰੱਥ,
ਮਹਾਰਾਜ ਸਰਬ ਪ੍ਰਕਾਰ ਕਰਕੇ ਤੁਸੀਂ ਮਹਾਨ ਸਮਰੱਥ ਦੇਵ ਹੋ। ਸਮਰੱਥ ਕਿਹਨੂੰ ਕਹਿੰਦੇ ਨੇ? ਜੋ ਕੁਝ ਵੀ ਕਰ ਸਕਦਾ ਹੋਵੇ। ਪ੍ਰਭ ਭਾਵ ਹੈ ਬਿਨ ਸਾਹਸ ਤੇ ਰੱਖ ਹੈ, ਬਿਨਾਂ ਸਾਹਾਂ ਤੋਂ ਵੀ ਰੱਖਣ ਦੀ ਜਿਹੜੀ ਤਾਕਤ ਹੈ ਉਹ ਸਮਰੱਥ ਦੇ ਹੱਥ ਵਿੱਚ ਹੈ। ਸਮਰੱਥ ਦੇਵ ਕੁਝ ਵੀ ਕਰ ਸਕਦੇ ਹੋ ਮਹਾਰਾਜ, ਤੁਹਾਡੇ ਹੱਥ ਵਿੱਚ ਸਭ ਕੁਝ ਹੈ।
ਪੰਜਨ ਕਰਨ ਆਪ ਕੇ ਹੱਥ,
ਭੰਨਣਾ ਤੇ ਬਣਾਉਣਾ, ਪੰਜਨ ਗੜਨ ਸਮਰੱਥ ਹੋ ਮਹਾਰਾਜ, ਭੰਨਣਾ ਤੇ ਭੰਨ ਕੇ ਬਣਾਉਣਾ ਇਹ ਸਾਰੀਆਂ ਤਾਕਤਾਂ ਤੁਹਾਡੇ ਹੱਥ ਵਿੱਚ ਨੇ ਸਤਿਗੁਰੂ ਜੀ, ਇਹ ਸਾਰੀ ਸ਼ਕਤੀ ਤੁਹਾਡੇ ਹੱਥ ਵਿੱਚ ਹੈ।
ਪਰ ਪ੍ਰਯੋਗੀ ਜਿਉ ਚਿਰ ਕਾਲ,
ਮਹਾਰਾਜ ਉਹ ਬ੍ਰਾਹਮਣ ਆਪ ਜੀ ਦੇ ਦਰਵਾਜੇ ਤੇ ਪਿਆ ਹੋਇਆ, ਬੜਾ ਸਮਾਂ ਬੀਤ ਗਿਆ, ਢਾਈ ਪਹਿਰ ਹੋ ਗਏ ਨੇ ਉਹਨੂੰ ਆਪ ਜੀ ਦੇ ਦਰਵਾਜੇ ਤੇ ਬੈਠਿਆ ਪੁਕਾਰਾ ਕਰਦਿਆਂ ਹੋਇਆ।
ਕਸ਼ਟ ਸੋਕ ਤੇ ਹੈ ਵਿਕਰਾਲ,
ਉਹ ਸ਼ੋਕ ਦੇ ਕਸ਼ਟ ਕਰਕੇ ਜਿਹੜਾ ਬੜਾ ਵਿਕਰਾਲ ਕਸ਼ਟ ਹੈ ਉਹਦੇ ਕਰਕੇ ਦੁਖੀ ਹੈ। ਮਹਾਰਾਜ 12 ਸਾਲਾਂ ਦਾ ਪੁੱਤਰ ਉਹਦਾ, ਉਹ ਵੀ ਇੱਕੋ ਇੱਕ ਪੁੱਤਰ ਮੌਤ ਵਸ ਹੋ ਗਿਆ, ਉਹਦੇ ਤੇ ਕਿੰਨਾ ਕਸ਼ਟ ਬੀਤਦਾ ਹੋਵੇਗਾ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿੰਨਾ ਵਿਕਰਾਲ ਕਸ਼ਟ ਹੈ ਉਹਨੂੰ, ਕਿੱਡਾ ਡਾਢਾ ਦੁੱਖ ਹੈ ਮਹਾਰਾਜ ਜੋ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦਾ ਭਰੋਸਾ ਧਾਰ ਕੇ ਬੈਠਾ ਹੈ।
ਅਨਕ ਲੋਕੇ ਅਵ ਲੋਕ ਨ ਕਰੈ, ਆਸ ਆਪ ਕੀ ਸਗਰੇ ਧਰੈ।
ਅਨੇਕਾਂ ਲੋਕ ਸਭ ਤੁਹਾਡੇ ਵੱਲ ਵੇਖ ਰਹੇ ਨੇ, ਸਭ ਦੀ ਨਿਗਾਹ ਤੁਹਾਡੇ ਤੇ ਟਿਕੀ ਹੋਈ ਹੈ, ਅਨੇਕਾਂ ਲੋਕਾਂ ਦੀ ਸਭ ਦੀ ਤੁਹਾਡੇ ਤੇ ਨਿਗਾਹ, ਕਿ ਤੁਹਾਡੀ ਆਸ ਸਾਰੇ ਆਪਣੇ ਮਨ ਚ ਧਾਰਨ ਕਰੀ ਬੈਠੇ ਨੇ ਕਿ ਗੁਰੂ ਸਾਹਿਬ ਇਸ ਬੱਚੇ ਨੂੰ ਜਿਉਂਦਾ ਕਰਨਗੇ।
ਜਿਨੇ ਜੀਆ ਨਿਰਾਸੇ ਹੋਏ,
ਮਹਾਰਾਜ ਜੇ ਉਹ ਬੱਚਾ ਜਿਉਂਦਾ ਨਾ ਹੋਇਆ ਬ੍ਰਾਹਮਣ ਦਾ ਤੇ ਸਾਰੇ ਨਿਰਾਸ਼ ਹੋ ਜਾਣਗੇ। ਹੁਣ ਸਾਰਿਆਂ ਦੀ ਆਸ ਤੁਹਾਡੇ ਤੇ ਲੱਗੀ ਹੋਈ, ਜੇ ਉਹ ਬੱਚਾ ਜੀਵਤ ਨਾ ਹੋਇਆ ਤਾਂ ਮਹਾਰਾਜ सारे सिख निराश हो जाएंगे, सारियां नूं निराशावादी बिरती हाथ लगेगी।
मत अनुसार बकै सब कोई,
अपनी अपनी मत अनुसार सारे गल्लां करनगे। हो सकदा है आप जी दी शान दे खिलाफ भी लोग गल्लां करन, भी गुरु जी विच कला ही कोई नहीं, इदां दियां गल्लां भी करन लग पैणगे। महाराज फिर साडे कोलो नहीं सुनिया जानिया, जदों लोग अपमान बड़े निंदा भरे बोल बोलणगे आप जी दे खिलाफ, ते असी नहीं सुन पावांगे। महाराज आप जी कृपा करो, साडी ए बेनती साडी ए फरियाद अपने कोल प्रवान करो।
सभा समेत मनोरथ सभेन,
सारी सभा दा मनोरथ महाराज जी ने वेख्या भी सारी सभा एक मत है। जिन्ने सिख बैठे सी सारे ही चाहुंदे ने कि सतगुरु जी उस बालक नू जिउंदा कर दे, सारिआं दा इक मनोरथ इक मत वेख्या।
जिस सुत जीऐ भली होए तिस छिन,
सारे चाहुंदे ने कि ब्राह्मण दा पुत्तर जिउंदा हो जाए, एही भला है। इहदे विच ही सारिआं दा भला है कि जे ओह ब्राह्मण दा लड़का जिउंदा हो जाए।
बार बार सिख दास मसंद, जिजकी फुरमाइश कै ब्रिंद,
बार बार जेड़े ओ मसंद ते सेवादार बैठे ने ना महाराज जी दी सभा विच, ओ बार बार उस ब्राह्मण दी फरमाइश कर दे, ओदी सिफारिश कर दे, महाराज कृपा करो उस ब्राह्मण दे लड़के नू जिउंदा कर दियो, नहीं तां ओ ब्राह्मण भी मर जाएगा। आप जी दे दर ते उहने अपने प्राण त्याग देने ने, पंडताणी भी मर जाएगी। ਇਹਦਾ ਬਾਰ ਬਾਰ ਸਤਿਗੁਰਾਂ ਦੇ ਚਰਨਾਂ ਵਿਚ ਉਸ ਬ੍ਰਾਹਮਣ ਦੀ ਫੁਰਮੈਸ਼ ਕਰਦੇ ਹਨ।
ਸਭ ਤੇ ਸੁਣ ਕਰ ਸ਼੍ਰੀ ਹਰਿ ਰਾਏ, ਰਿਸ ਤੇ ਤਮਕ ਕੁਚਕ ਮਨ ਲਿਆਏ।
ਜਦੋਂ ਬਾਰ ਬਾਰ ਸਾਰੇ ਕਹਿਣ ਲੱਗ ਪਏ ਮਹਾਰਾਜ ਨਹੀਂ ਜਿਉਂਦਾ ਕਰ ਦਿਓ, ਬੱਚਾ ਜਿਉਂਦਾ ਕਰ ਦਿਓ, ਬਾਲਕ ਜਿਉਂਦਾ ਕਰ ਦਿਓ, ਤੋ ਸੁਣ ਕੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਵੀ ਬੀਰਸ ਵਿਚ ਆ ਗਏ। महाराज जी भी थोड़ी तमक विच वीर असी बिरती विच आ गए भी असी बार बार रोक रहे हैं, ये सानू बार बार मजबूर कर रहे ने, कह कह के नहीं जिउंदा करो जिउंदा करो। असी कहने भी जिउंदा किवें करिए, परमात्मा दी हाथ दी खेड है, उन्हें मारिया ते असी जिउंदा कर दी उहदे शरीक बन के। जदों बार बार सिख ना हटे बार बार कही गए, तो सुन के गुरु हरि राय साहब फिर वीरस विच आ गए।
कयो सबन मैं उच सुनायो,
सारी सभा विच महाराज जी उच्ची आवाज विच बोले, सारी सभा नु सुना के कहन लगे,
जे तुम हमते चैत जीवायो,
अच्छा जे तुसी साडे कोल उस ब्राह्मण दा लड़का जिउंदा कराना चाहुंदे हो, जे तुसी चाहुंदे हो कि असी उस बच्चे नु जिउंदा कर दईए,
लख दिज दीन करो फरमाइश,
उस ब्राह्मण नु दुखी जान के ओदी तुसी साडे कोल फरमाइश कर रहे हो, उस ब्राह्मण दी साडे कोल सिफारिश कर रहे हो।
इक उपकार करो हम आए,
साडी आग्या है कि तुहाडे विचों फिर कोई सिख उपकार करे, उपकारी हो ना तुसी, कहिंदे उस ब्राह्मण दे लड़के नू जिउंदा करना है, उपकार करिए कि तुहाडे झूठे कोई सिख उपकार करे, तुहाडे विचों कोई सिख ऐसा।
अपनी देओ आर बल कोए, जिज को पुत्र जिवावै सोए,
तुहाडे विचों कोई उपकारी सिख उठो जेड़ा आप मर जाए ते असी उस बालक नू जिउंदा करदे ने उहदी थां ते, है कोई तुहाडे विचों जेड़ा उठ के आप मर जाए, अपने प्राण त्याग देवे, वो अपनी जिंदगी दे देवे, उहदी जिंदगी असी उह बच्चे नू दे दिंदे आ। तुहाडे विचों किसे दा जीवन, किसे दी आरबल, किसे दी उमरा, वो असी उस बालक नू दे के जवा दिने, तुसी उठो तुहाडे विचों कोई अपनी आरबला उमरा दे देवे। जदों ये बचन गुरु हरि राय साहब ने थोड़ा जा रोस विच कहा, ये बचन थोड़ा जा महाराज जी ने रोस विच आके बोल बोलिया, सारी सभा ने महाराज जी दे बचन सुने।
भई तू चनी कुछ ना उचारे,
चुप्पी वरत गई, हुण कौन मरे किसे दी थां ते, किसे दा दिल थोड़ी करदा भी मैं मर जा, मरण नू चित तां किसे दा नहीं करदा, भावें कोई मंजे ते भी पिया तड़पदा होवे ना, ओ भी कहदा मैं ठीक हो जा दुरुस्त हो जा, मौत तां किसे नू चंगी नहीं, फिर तुरदा फिरदा बंदा कहे मैं मर जा ये तां हो ही नहीं सकदा। हुण जन्ने सिख पहला उपकारी बने हुए सी ना, जदों महाराज जी ने कहा फिर बनो उपकारी, तुहाडे चो कोई अपनी उमरा दे देवे, असी उह बच्चे नू जिउंदा कर दिंदे आ, तुहाडे चो कोई मर जाए जे कोई मर सकदा। सुन के सारी सभा विच शांति वरत गई, जेड़े पहला बार बार कह रहे सी महाराज जीवन करो, ਉਹਨੂੰ ਜਿਉਂਦਾ ਕਰੋ ਬਾਲਕ ਨੂੰ। ਹੁਣ ਸੁਣ ਕੇ ਸਾਰੇ ਚੁੱਪ ਕਰ ਗਏ।
ਗਰੀਬ ਨੀਵ ਜੀਵਤ ਜਿਤਵੰਤੇ,
ਧੌਲਾਂ ਨੀਵੀਆਂ ਹੋ ਗਈਆਂ ਸਾਰਿਆਂ ਦੀਆਂ, ਸਿਰ ਨੀਵੇਂ ਹੋ ਗਏ ਤੇ ਨੀਵੇਂ ਸਿਰ ਕਰਕੇ ਜ਼ਮੀਨ ਵੱਲ ਵੇਖੀ ਜਾਂਦੇ ਤੇ ਚਿਤ ਵੀ ਜਾਂਦੇ ਨੇ ਵੀ ਕੌਣ ਮਰੇ ਹੁਣ ਉਹਦੀ ਥਾਂ ਤੇ।
ਨਿਜ ਬੈ ਦੇਣੀ ਉਹ ਨਾ ਜਾਣਦੇ,
ਹੁਣ ਕੋਈ ਨੀ ਚਾਹੁੰਦਾ ਆਪਣੀ ਉਮਰ ਦੇਣੀ, ਤਾਂ ਕਿਸੇ ਨੂੰ ਹੁਣ ਪਸੰਦ ਥੋੜੀ ਆ ਵੀ ਮੈਂ ਆਪਣੀ ਉਮਰ ਦੇ ਦਿਆਂ। ਸਾਰੇ ਸੋਚਦੇ ਨੇ ਜੇ ਮੈਂ ਆਪਣੀ ਉਮਰ ਦੇ ਦਿੱਤੀ ਮੇਰੇ ਟੱਬਰ ਦਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਹੋਵੇਗਾ, ਬੱਚਿਆਂ ਦਾ ਕੀ ਹੋਵੇਗਾ ਮੇਰੇ ਬਿਨਾਂ। ਇਹੀ ਸੋਚਾਂ ਸੋਚਣ ਲੱਗ ਪਏ ਸਾਰੇ, ਹੁਣ ਕੌਣ ਮਰੇ ਉਹਦੀ ਥਾਂ ਤੇ।
ਸਮੁਖ ਨਹੀਂ ਸਤਿਗੁਰ ਕੇਰੇ,
ਕਿਸੇ ਦੀ ਇੰਨੀ ਤਾਕਤ ਵੀ ਨਹੀਂ ਵੀ ਸਤਿਗੁਰਾਂ ਦੇ ਸਾਹਮਣੇ ਕੋਈ ਵੇਖ ਵੀ ਸਕੇ, ਅੱਖ ਚੁੱਕ ਕੇ ਨਹੀਂ ਵੇਖ ਸਕਦੇ ਜਿਹੜੇ ਪਹਿਲਾਂ ਸਿਫਾਰਿਸ਼ਾਂ ਕਰ ਰਹੇ ਸੀ।
ਜਾਣੈ ਮੁਝਕੋ ਨੈਤ ਪ੍ਰਿਯ,
ਕੋਈ ਅੱਖ ਚੁੱਕ ਕੇ ਨਹੀਂ ਵੇਖਦਾ ਸਤਿਗੁਰਾਂ ਵੱਲ ਵੀ, ਜੇ ਮੈਂ ਵੇਖ ਲਿਆ ਤੇ ਕਿਤੇ ਮੈਨੂੰ ਹੀ ਨਾ ਕਹਿ ਦੇਣ ਸਤਿਗੁਰੂ ਹਾਂ ਵੀ ਸਿਖਰ ਤੂੰ ਕਰ ਦੇ ਕੰਮ। ਹੁਣ ਸਾਰਿਆਂ ਦੀਆਂ ਧੋਣਾ ਵੀ ਇੱਕ ਫਰਕ ਹੀ ਸੀ ਨਾ, ਹੁਣ ਕੋਈ ਅੱਖ ਚੁੱਕ ਕੇ ਵੀ ਨੀ ਵੇਖਦਾ ਸਤਿਗੁਰਾਂ ਵੱਲ ਕਿ ਕਿਤੇ ਸਤਿਗੁਰੂ ਜੀ ਮੈਨੂੰ ਹੀ ਨਾ ਹੁਕਮ ਲਾ ਦੇਣ ਵੀ ਤੂੰ ਆਪਣੇ ਪ੍ਰਾਣ ਤਿਆਗ ਦੇ।
ਮਰੇ ਕੌਣ ਜਿਜ ਪੁੱਤਰ ਜਿਵਾਵੈ,
ਕੌਣ ਮਰੇ ਤੇ ਕੌਣ ਮਰ ਕੇ ਉਸ ਬ੍ਰਾਹਮਣ ਦੇ ਪੁੱਤਰ ਨੂੰ ਜਵਾਵੇ, ਏਦਾਂ ਸੋਚਦੇ ਨੇ।
ਦਰੇ ਉਤਰਾਸ ਮੈਂ ਧੀਰਜ ਪਾਵੈ,
ਹੁਣ ਸਾਰੇ ਡਰ ਗਏ, ਹੁਣ ਸਾਰੇ ਸਿਰ ਨੀਵੇਂ, ਹੁਣ ਤਾਂ ਆਲੇ ਦੁਆਲੇ ਜਗ੍ਹਾ ਭਾਲਦੇ ਨੇ ਵੀ ਨਿਕਲ ਚੱਲੀਏ ਇੱਥੋਂ, ਕਿਤੇ ਸਤਿਗੁਰੂ ਜੀ ਮੈਨੂੰ ਨਾ ਕਹਿ ਦੇਣ। ਹਰ ਇੱਕ ਨੂੰ ਫਿਕਰ ਪੈ ਗਿਆ ਵੀ ਕਿਤੇ ਮੈਨੂੰ ਨਾ ਹੁਕਮ ਲਾ ਦੇਣ, ਹੁਕਮ ਵੀ ਨਹੀਂ ਮੋੜਿਆ ਜਾਣਾ। ਕਹਿੰਦੇ ਏਦਾਂ ਹੁਣ ਸੋਚਾਂ ਵਿਚਾਰਾਂ ਕਰਦੇ ਨੇ।
ਸਭ ਕੀ ਮਨ ਕੀ ਸਤਿਗੁਰ ਜਾਣੀ,
ਗੁਰੂ ਹਰਿਰਾਏ ਸਾਹਿਬ ਨੇ ਸਾਰਿਆਂ ਦੇ ਮਨ ਦੀ ਜਾਣਦੀ ਵੀ ਜਿੰਨੇ ਬੈਠੇ ਸੀ ਨਾ ਪਰਉਪਕਾਰੀ ਜਿਹੜੇ ਕਹਿੰਦੇ ਸੀ ਜਵਾ ਦਿਓ ਮਹਾਰਾਜ ਜਵਾ ਦਿਓ, ਹੁਣ ਜਦੋਂ ਮਹਾਰਾਜ ਜੀ ਕਹਿੰਦੇ ਜਵਾ ਦਿੰਦੇ ਆ ਤੁਹਾਡੇ ਚ ਕੋਈ ਮਰ ਜੇ ਇੱਕ ਅੱਧਾ ਤੇ ਉਹਨੂੰ ਜਵਾ ਦਿੰਦੇ ਆ, ਹੁਣ ਸੁਣ ਕੇ ਸਾਰੇ ਚੁੱਪ ਕਰ ਗਏ। ਮਹਾਰਾਜ ਜੀ ਨੇ ਵੇਖਿਆ,
ਇੱਕ ਵਾਰ ਮੈਂ ਪੁੰਨ ਕੇ ਬਾਨੀ,
ਮਹਾਰਾਜ ਜੀ ਨੇ ਵੇਖਿਆ ਵੀ ਜਦੋਂ ਕੋਈ ਸਿੱਖ ਨੀ ਅੱਗੋਂ ਉੱਠਿਆ ਨਾ ਬੋਲਿਆ, ਤੋ ਕੁਝ ਸਮੇਂ ਬਾਅਦ ਗੁਰੂ ਹਰਿਰਾਏ ਸਾਹਿਬ ਫੇਰ ਬੋਲੇ। ਦੁਬਾਰਾ ਫੇਰ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ,
ਸਰਬ ਸਭਾ ਫੁਰਮਾਏ ਸ਼ਿਕਾਰੇ, ਅਬ ਕਹਿ ਕਿਉਂ ਨਾ ਬਣਤ ਉਪਕਾਰੀ।
ਮਹਾਰਾਜ ਜੀ ਕਹਿੰਦੇ ਅੱਗੇ ਤੇ ਸਾਰੀ ਸਭਾ ਫਰਮੈਸ਼ ਵੀ ਕਰਦੀ ਸੀ ਵੀ ਉਹਨੂੰ ਜਵਾ ਦਿਓ, ਹੁਣ ਕਿਉਂ ਨੀ ਪਰਉਪਕਾਰ ਕਰਦੇ, ਹੁਣ ਪਰਉਪਕਾਰ ਕਿੱਥੇ ਚਲਾ ਗਿਆ, ਤੁਹਾਡੀ ਪਰਉਪਕਾਰੀ ਬਿਰਤੀ ਕਿੱਥੇ ਚਲੀ ਗਈ ਹੈ। ਅੱਗੇ ਕਹਿੰਦੇ ਸੀ ਮਹਾਰਾਜ ਬੜਾ ਵੱਡਾ ਪਰਉਪਕਾਰ ਹੋਵੇਗਾ ਜੇ ਉਹ ਬੱਚਾ ਜਿਉਂਦਾ ਹੋ ਜਾਏਗਾ, ਹੁਣ ਕਿਉਂ ਨੀ ਕਰਦੇ ਪਰਉਪਕਾਰ, ਕਿਉਂ ਨੀ ਉੱਠਦਾ ਤੁਹਾਡੇ ਚ ਕੋਈ ਸਿੱਖ ਆਪਣੇ ਪ੍ਰਾਣ ਤਿਆਗਣ ਲਈ। ਤੁਹਾਡੇ ਵਿੱਚੋਂ ਕੋਈ ਆਪਣੀ ਉਮਰ ਦੇ ਦੇਵੇ ਤੇ ਅਸੀਂ ਬ੍ਰਾਹਮਣ ਦੇ ਪੁੱਤਰ ਨੂੰ ਜਵਾ ਦਿੰਨੇ ਆ।
ਭਲੋ ਕਰਨ ਕਰ ਜਸ ਜਗ ਪਾਵੋ,
ਇਹ ਭਲਾ ਕਰਨ ਵਿੱਚ ਤੁਹਾਡਾ ਵੀ ਜਗਤ ਵਿੱਚ ਜਸ ਹੋਵੇਗਾ, ਜਿਹੜਾ ਆਪਣੇ ਪ੍ਰਾਣ ਦੇਵੇਗਾ ਉਹਦਾ ਜਗਤ ਵਿੱਚ ਬੜਾ ਜਸ ਹੋਵੇਗਾ, ਵਡਿਆਈ ਹੋਵੇਗੀ।
ਮਰਦੇ ਹੋ ਮਾਰੋ ਕੋਈ,
ਦੋਵੇਂ ਮਰ ਰਹੇ ਨੇ ਬ੍ਰਾਹਮਣ ਬ੍ਰਾਹਮਣੀ, ਉਹਨਾਂ ਨੂੰ ਬਚਾ ਲੋ ਪੰਡਿਤ ਪੰਡਤਾਣੀ ਨੂੰ, ਕਿ ਕਿਉਂ ਨੀ ਬਚਾਉਂਦੇ, ਹੁਣ ਕਿਉਂ ਨੀ ਭਲਾ ਕਰਦੇ, ਕਿਉਂ ਨੀ ਪਰਉਪਕਾਰ ਕਰਦੇ।
ਧੀਰ ਸ਼ੁਭ ਗਤ ਲੈ ਸੋਏ,
ਉਹਨਾਂ ਨੂੰ ਵੀ ਧੀਰਜ ਮਿਲੇਗਾ, ਤੁਹਾਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋ ਜਾਵੇਗੀ ਜੇ ਤੁਸੀਂ ਆਪਣੇ ਗੁਰਬਚਨ ਮੰਨ ਕੇ ਪ੍ਰਾਣ ਤਿਆਗੋਗੇ।
ਗੁਰੂ ਬਚਨ ਦੂਜੋ ਇਮ ਭਇਓ, ਇਹਨੂੰ ਨਾ ਉੱਤਰ ਮੁਕਤੇ ਦਿਓ।
ਸਤਿਗੁਰਾਂ ਨੇ ਦੂਜੀ ਵਾਰੇ ਬਚਨ ਕੀਤਾ, ਦੂਜੀ ਵਾਰ ਬਚਨ ਕਰਨ ਤੇ ਵੀ ਕੋਈ ਨੀ ਬੋਲਿਆ, ਪਹਿਲੇ ਬਚਨ ਤੇ ਨੀ ਕੋਈ ਬੋਲਿਆ, ਦੂਜੀ ਵਾਰ ਮਹਾਰਾਜ ਜੀ ਨੇ ਬਚਨ ਕੀਤਾ ਫਿਰ ਵੀ ਕੋਈ ਨੀ ਬੋਲਿਆ, ਫਿਰ ਵੀ ਕਿਸੇ ਨੇ ਹੌਸਲਾ ਕਰਕੇ ਮਹਾਰਾਜ ਜੀ ਨੂੰ ਜਵਾਬ ਕੋਈ ਉੱਤਰ ਨਹੀਂ ਦਿੱਤਾ।
ਪੂਰਬ ਕਹਿਤ ਸਭਾ ਜਿਮ ਸਾਰੇ, ਤਿਮਹੀ ਤੂਸ਼ਣ ਭਏ ਵਿਚਾਰੇ,
ਪਹਿਲਾਂ ਮਹਾਰਾਜ ਜੀ ਨੇ ਕਿਹਾ ਸੀ ਉਦਾਂ ਸੁਣ ਕੇ ਚੁੱਪ ਸੀ ਸਾਰੇ, ਇੱਦਾਂ ਦੂਜੀ ਵਾਰ ਵੀ ਸਾਰੇ ਚੁੱਪ ਹੀ ਰਹੇ, ਦੂਜੀ ਵਾਰ ਬਚਨ ਕਰਨ ਤੇ ਵੀ ਕੋਈ ਸਿੱਖ ਨੀ ਬੋਲਿਆ।
ਸਮੁਖ ਨਾ ਦੇਖੇ ਨੀਚੇ ਨੈਣ,
ਨਾ ਸਤਿਗੁਰਾਂ ਦੇ ਸਨਮੁਖ ਵੇਖਦੇ ਨੇ, ਨੈਣ ਵੀ ਅੱਖਾਂ ਵੀ ਨੀਵੀਆਂ ਕੀਤੀਆਂ ਹੋਈਆਂ ਨੇ।
ਉਹ ਧੀਰਜ ਧਰ ਬੋਲੇ ਬੈਨ,
ਹੁਣ ਧੀਰਜ ਧਾਰ ਕੇ ਕੌਣ ਬੋਲੇ, ਕੌਣ ਕਹੇ ਮੈਂ ਪ੍ਰਾਣ ਤਿਆਗਦਾ ਹਾਂ।
ਕਿਉਂ ਦਿਸ ਮੈਂ ਗੁਰਦ੍ਰਿਸ਼ਟ ਚਲਾਵੈ,
ਸਤਿਗੁਰੂ ਜੀ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਦੇ ਵੀ ਕੋਈ ਸਿੱਖ ਉੱਠੇ, ਕੋਈ ਉੱਠ ਕੇ ਪਰਉਪਕਾਰੀ ਹੋਵੇ, ਉਹਨਾਂ ਬ੍ਰਾਹਮਣਾਂ ਨੂੰ ਬਚਾ ਲਵੇ।
ਉਹ ਮੈਂ ਦੇ ਦਾਸ ਪਤੀਆਂ,
ਮਹਾਰਾਜ ਜੀ ਵੀ ਪਤਿਆ ਕੇ ਵੇਖਦੇ ਨੇ ਕਿਹੜਾ ਹੈ ਸਿੱਖ ਜਿਹੜਾ ਆਪਣੀ ਉਮਰ ਦੇ ਦੇਵੇ, ਆਪਣੀ ਉਮਰਾਂ ਦੇ ਕੇ ਉਹਨੂੰ ਬਚਾ ਲਵੇ।
ਇੱਕ ਘੜੀ ਲੱਗ ਥਿਰ ਸਭ ਰਹੇ,
ਇੱਕ ਘੜੀ ਤੱਕ ਸਾਰੇ ਥਿਰ ਰਹੇ, ਟਿਕੇ ਰਹੇ।
ਈਸ਼ਰ ਬਚਨ ਗੁਰੂ ਪੁਨ ਕਹੇ,
ਸਤਿਗੁਰੂ ਜੀ ਤੀਸਰੀ ਵਾਰ ਫਿਰ ਬੋਲੇ, ਦੋ ਵਾਰੀ ਪਹਿਲਾਂ ਕਹਿ ਬੈਠੇ ਨੇ, ਹੁਣ ਤੀਸਰੀ ਵਾਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਿਰ ਬੋਲੇ।
ਬੋ ਸਿੱਖੋ ਪੂਰਬ ਸਭ ਭਾਖਤ, ਕਿਉ ਉਪਕਾਰ ਕਰਨ ਲੈ ਕਾਖਤ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਸਿੱਖੋ, ਅਸੀਂ ਵੀ ਪਹਿਲਾਂ ਵਾਂਗਰ ਫਿਰ ਕਹਿੰਦੇ ਹਾਂ, ਤੁਸੀਂ ਵੀ ਕੋਈ ਉਹਨੂੰ ਪਰਉਪਕਾਰੀ ਕਿਉਂ ਨੀ ਬਣਦੇ, ਕਿਉਂ ਹੁਣ ਪਰਉਪਕਾਰ ਨੀ ਕਰਦੇ, ਕਿਉਂ ਹੁਣ ਉਪਕਾਰ ਕਰਨ ਦੀ ਕਾਂਖਾ ਨਹੀਂ ਕਰ ਰਹੇ।
ਇੱਕ ਜੋ ਦੇ ਆਪਣੇ ਪ੍ਰਾਨ, ਜੀਏ ਤੀਨ ਜਸ ਲਈ ਜਾਨ।
ਮਹਾਰਾਜ ਕਹਿੰਦੇ ਤੁਹਾਡੇ ਚੋ ਇੱਕ ਦੇ ਪ੍ਰਾਨ ਦਿੱਤੇ ਆ, ਜੇ ਤੁਹਾਡੇ ਚੋ ਇੱਕ ਜਣਾ ਪ੍ਰਾਨ ਦੇ ਦੇਗਾ, ਉਹ ਤਿੰਨ ਜੀਵਣਗੇ, ਉਹ ਪੰਡਿਤ ਪੰਡਤਾਣੀ ਵੀ ਜੀਵਣਗੇ, ਉਹਨਾਂ ਦਾ ਬੱਚਾ ਵੀ ਜੀਵ ਪਏਗਾ, ਉਹ ਤਿੰਨ ਜੀਵਣਗੇ, ਤੁਹਾਡਾ ਬੜਾ ਸੁਜਸ ਹੋਵੇਗਾ ਜਿਹੜਾ ਉਹਨਾਂ ਤਿੰਨਾਂ ਦੇ ਬਦਲੇ ਆਪਣੇ ਪ੍ਰਾਣ ਤਿਆਗ ਦੇਵੇ।
ਇਹ ਸੁਣ ਭਗਤੋ ਕੋ ਸੁਤ ਛੋਟਾ।
ਤੀਜੀ ਵਾਰ ਮਹਾਰਾਜ ਜੀ ਨੇ ਬਚਨ ਕਿਹਾ, ਕੋਈ ਨਾ ਉੱਠਿਆ ਤੇ ਇੱਕ ਗੁਰੂ ਕਾ ਲਾਲ, ਗੁਰੂ ਕਾ ਪਿਆਰਾ ਸਿੱਖ, ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਖਾਲਸਾ ਜੀ, ਗੁਰੂ ਬਚਨ ਪਾਲਣ ਵਾਲੇ ਵੀ ਸਿੱਖ ਹਨ। ਕਹਿੰਦੇ ਇੱਕ ਸਿੱਖ ਬੈਠਾ ਹੈ, ਇਹਦਾ ਨਾਂ ਹੈ ਭਾਈ ਜੀਵਨ, ਇਹ ਹੈ ਭਾਈ ਭਗਤੂ ਦਾ ਛੋਟਾ ਪੁੱਤਰ, ਇਹ ਭਾਈ ਗੋਰੇ ਦਾ ਛੋਟਾ ਵੀਰ ਹੈ।
ਪਿੱਛੇ ਬੈਠੇ ਹੋ ਗੁਰਦ੍ਰਿਗ ਓਟਾ,
ਸਤਿਗੁਰਾਂ ਦੀ ਨਿਗਾਹ ਤੋਂ ਓਹਲੇ ਹੋ ਕੇ ਨਾ ਪਿੱਛੇ ਜੀ ਬੈਠਾ ਸੀ, ਜਿੱਥੇ ਮਹਾਰਾਜ ਜੀ ਨਹੀਂ ਸਨ ਵੇਖ ਰਹੇ।
ਉੱਠ ਤੁਸ਼ਨ ਹੀ ਨਿਕਸਿਓ ਬਾਹਰ,
ਚੁੱਪ ਚਾਪ ਹੀ ਉਹਨੇ ਉੱਥੇ ਹੰਕਾਰ ਨਾਲ ਇਹ ਨੀ ਆਖਿਆ ਕਿ ਮੈਂ ਪ੍ਰਾਣ ਤਿਆਗਦਾ, ਚੁੱਪ ਚਾਪ ਹੀ ਉਸ ਜਗ੍ਹਾ ਤੋਂ ਉੱਠਿਆ, ਮਹਾਰਾਜ ਜੀ ਦੀ ਨਿਗਾਹ ਤੋਂ ਉੱਠ ਕੇ ਨਮਸਕਾਰ ਕਰਕੇ ਉੱਥੋਂ ਉੱਠ ਕੇ ਚਲਾ ਗਿਆ।
ਪਰ ਉਪਕਾਰ ਹਿਤ ਕਰ ਆਹਾਰ,
ਉਹਨੇ ਪਰ ਉਪਕਾਰ ਕਰਨ ਵਾਸਤੇ ਆਹਰ ਕੀਤਾ, ਜਾ ਕੇ ਹਿੰਮਤ ਕੀਤੀ।
ਜੀਵਨ ਨਾਮ ਆਏ ਕਰ ਡੇਰੇ, ਆਸਨ ਕਰ ਤ੍ਰਿਣ ਅਛੇਰੇ।
ਇਹਦਾ ਨਾਂ ਸੀ ਭਾਈ ਜੀਵਨ, ਇਹ ਆਪਣੇ ਡੇਰੇ ਤੇ ਆਇਆ। ਜਦੋਂ ਆਪਣੇ ਡੇਰੇ ਤੇ ਆਇਆ, ਹਾਲੇ ਚੜ੍ਹਦੀ ਜਵਾਨੀ, 18 ਸਾਲ ਦੀ ਉਮਰ ਸੀ, ਸਿਰਫ 18 ਸਾਲ ਦੀ, ਤੇ ਭਾਈ ਜੀਵਨ ਜੀ ਚੱਲ ਕੇ ਆਏ ਤੇ ਆ ਕੇ ਆਪਣਾ ਆਸਨ ਵਿਛਾਉਣਾ ਵਿਛਾਇਆ, ਔਰ ਵਿਛਾਉਣਾ ਵਿਛਾ ਕੇ ਉੱਪਰ ਲੇਟ ਗਏ।
ਉੱਪਰ ਬੋਡਿਓ ਬਦਨ ਅਛਾਦ,
ਚਾਦਰਾ ਲੈ ਲਿਆ ਤੇ ਚਾਦਰੇ ਨਾਲ ਆਪਣਾ ਸਾਰਾ ਸਰੀਰ ਢੱਕ ਲਿਆ।
ਕਿਸੋ ਕੀਮਤ ਨੈ ਸੰਵਾਦ,
ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਾਣ ਤੋਂ ਪਹਿਲਾਂ ਵੀ ਉੱਥੇ ਵੀ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਚਾਦਰਾ ਲਿਆ, ਵਿਛਾਉਣੇ ਤੇ ਲੇਟੇ ਤੇ ਲੇਟ ਕੇ ਆਪਣੇ ਸਰੀਰ ਤੇ ਚਾਦਰਾ ਨਾਲ ਚਾਦਰ ਨਾਲ ਮੂੰਹ ਢੱਕ ਲਿਆ।
ਸਰਬ ਸਰੀਰ ਬਸਤਰਨ ਤੇ ਢਾਂਪ,
ਸਾਰਾ ਸਰੀਰ ਚਾਦਰ ਦੇ ਨਾਲ ਢੱਕ ਲਿਆ।
ਜਾਹਤ ਪ੍ਰਾਣ ਤਿਆਗ ਬੇ ਆਪ,
ਔਰ ਆਪ ਹੀ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਆਪਣੇ ਪ੍ਰਾਣ ਤਿਆਗਣ ਦੀ ਇੱਛਾ ਜ਼ਾਹਰ ਕੀਤੀ।
ਗੁਰ ਬਚਦੇ ਪਰ ਲੋਕ ਆਨੰਦ,
ਸਤਿਗੁਰਾਂ ਦੇ ਬਚਨਾਂ ਕਰਕੇ ਪ੍ਰਾਣ ਤਿਆਗਣੇ ਨੇ, ਇਸ ਕਰਕੇ ਪਰਲੋਕ ਦਾ ਆਨੰਦ ਮਿਲ ਰਿਹਾ ਸੀ, ਪਰਲੋਕ ਦਾ ਸੁਖ ਪ੍ਰਾਪਤ ਹੋ ਰਿਹਾ ਸੀ। ਭਾਈ ਜੀਵਨ ਨੇ ਆਖਿਆ, ਇਹ ਕਿਵੇਂ ਤਿਆਗ ਦਿਆਂ, ਗੁਰੂ ਦੇ ਬਚਨਾਂ ਨਾਲ ਪ੍ਰਾਣ ਤਿਆਗ ਕੇ ਅੱਗੇ ਪਰਲੋਕ ਦਾ ਸੁਖ ਮਿਲਣਾ ਹੈ।
ਚਿਤ ਮੈਂ ਚਾਤ ਭਇਓ ਬਿਲੰਦ,
ਚਿਤ ਵਿੱਚ ਸੋਚਿਆ ਭਾਈ ਜੀਵਨ ਨੇ, ਆਪਣੇ ਮਨ ਚ ਸੋਚਿਆ ਕਿ ਗੁਰੂ ਬਚਨਾਂ ਅਨੁਸਾਰ ਪਰਲੋਕ ਦਾ ਸੁਖ ਪ੍ਰਾਪਤ ਹੋ ਰਿਹਾ।
ਜੀਵਨ ਝੂਠ ਜਗ ਮੈਂ ਸੱਚ ਮਰਨਾ, ਆਗੇ ਪਾਚੇ ਸਭ ਸਿਰ ਪਰਨਾ।
ਜੀਵਣਾ ਝੂਠ ਹੈ ਔਰ ਜਗਤ ਵਿੱਚ ਮਰਨਾ ਸੱਚ ਹੈ, ਅੱਗੇ ਕੀ ਤੇ ਪਿੱਛੇ ਕੀ, ਮਰਨਾ ਤਾਂ ਹੈ ਹੀ ਹੈ, ਮੌਤ ਤਾਂ ਆਉਣੀ ਆ, ਅੱਜ ਆ ਜਾਏ ਤੇ ਭਾਵੇਂ 10 ਸਾਲ ਬਾਅਦ ਆ ਜਾਏ, ਮੌਤ ਤਾਂ ਆਉਣੀ ਆਉਣੀ ਹੈ, ਇੱਕ ਤਾਂ ਇਹ ਤਾਂ ਸੱਚਾਈ ਹੈ।
ਅਬ ਤੋ ਤਨ ਲਗਾ ਸਕਾਰਥ,
ਹੁਣ ਤਾਂ ਮੇਰਾ ਇਹ ਸਰੀਰ ਸਕਾਰਥ ਲੱਗ ਜਾਏਗਾ, ਹੁਣ ਸਫਲਾ ਹੋ ਜਾਏਗਾ।
ਇਸ ਤੇ ਅਪਰ ਭਲੋ ਨਾ ਹੀਰੋ,
ਇਹਦੇ ਤੋਂ ਵਧੀਆ ਭਲਾ ਹੋਰ ਕਿਹੜਾ ਹੋ ਸਕਦਾ ਕਿ ਮੇਰਾ ਸਰੀਰ ਸਕਾਰਥ ਹੋ ਰਿਹਾ, ਲੇਖੇ ਲੱਗ ਰਿਹਾ ਗੁਰੂ ਦੇ।
ਇਤਿਆਦਕ ਮਨ ਕਰੇ ਵਿਚਾਰਾ, ਤਨ ਸੁਜੀਵਨ ਸਭਾ ਮਜਾਰਾ।
ਇਤਿਹਾਸਕ ਮਨ ਚ ਵਿਚਾਰਾਂ ਕੀਤੀਆਂ, ਤਨ ਹੈ ਭਾਈ ਜੀਵਨ, ਜਿਹਨੇ ਸਾਰੀ ਸਭਾ ਦੇ ਅੰਦਰ ਆਪਣੇ ਮਨ ਤੇ ਵਿਚਾਰ ਕੀਤੀ ਹੈ।
ਨਿਜ ਜੀਵਨ ਜੀਵਨ ਦੀਏ ਦਾਨ,
ਆਪਣੇ ਜੀਵਨ ਦਾ ਭਾਈ ਜੀਵਨ ਨੇ ਦਾਨ ਕਰ ਦਿੱਤਾ, ਆਪਣੇ ਜੀਵਨ ਦਾ ਜੀਵਨ ਨੇ ਦਾਨ ਕਰ ਦਿੱਤਾ ਉਸ ਬ੍ਰਾਹਮਣ ਲੜਕੇ ਨੂੰ ਜਵਾਉਣ ਲਈ।
ਗੁਰਬਚਨ ਦੇ ਪਦ ਲਿਓ ਮਹਾਨ,
ਗੁਰੂ ਬਚਨਾ ਕਰਕੇ ਬੜਾ ਮਹਾਨ ਪਦ ਮਹਾਨ ਪਦਵੀ ਨੂੰ ਪ੍ਰਾਪਤ ਕੀਤਾ ਹੈ।
ਤਤ ਜਿਨੇ ਆਪਣੇ ਪ੍ਰਾਣ ਨਿਕਾਰੇ, ਗੁਰਪੁਰ ਮੈਂ ਪਹੁੰਚਿਓ ਬਿਨ ਬਾਰੇ।
ਛਿਨ ਆਪਣੇ ਪ੍ਰਾਣ ਕੱਢੇ ਸਰੀਰ ਵਿਚੋਂ, ਉਸੇ ਵਕਤ ਦਸਮ ਦੁਆਰ ਚੋਂ ਬ੍ਰਹਮ ਰੰਧਰ ਚੋਂ ਸਵਾਸ ਕੱਢੇ ਤੇ ਗੁਰੂ ਬਚਨ ਪਾਲਦਿਆਂ ਸਾਰ ਭਾਈ ਜੀਵਨ ਜੀ ਪਰਲੋਕ ਗਮਨ ਕਰ ਗਏ।
ਇਸ ਜੀਵਨ ਜਬ ਜੀਵਨ ਤਿਆਗਿਓ, ਗੁਰੂ ਪੂਰ ਸਿਸ ਤਤ ਛਿਨ ਜਾਗਿਓ।
ਇਧਰ ਭਾਈ ਜੀਵਨ ਨੇ ਸਰੀਰ ਤਿਆਗਿਆ, ਉਧਰ ਬ੍ਰਾਹਮਣ ਦਾ ਲੜਕਾ ਉੱਠ ਕੇ ਬੈਠ ਗਿਆ। ਉਹ ਬ੍ਰਾਹਮਣ ਦਾ ਲੜਕਾ ਉਸੇ ਵਕਤ ਸੁਰਜੀਤ ਹੋ ਗਿਆ।
ਉੱਠਿਓ ਜੀਵ ਕਰ ਸਿਗ ਪਿਤ ਮਾਤਾ,
ਉੱਠ ਕੇ ਜੀਵ ਕੇ ਆਪਣੀ ਮਾਂ ਬਾਪ ਦੇ ਗਲ ਲੱਗ ਗਿਆ।
ਲੋਕ ਬਿਲੋਕ ਹੈ ਸਿਗ ਬਰਾਤਾ,
ਉਤੇ ਵੇਖ ਰਹੇ ਨੇ, ਵੇਖ ਕੇ ਹੈਰਾਨ ਹੋ ਗਏ ਕਿ ਮੁਰਦਾ ਬਾਲਕ ਜਿਉਂਦਾ ਹੋ ਗਿਆ।
ਦੋਏਰਾ ਭਇਓ ਆਨੰਦ ਬਿਲਾਂਦੇ, ਹਿਰਦੇ ਰਹੇ ਬਿਸਮਾਏ,
ਬੜਾ ਆਨੰਦ ਵਰਤਿਆ ਪਰ ਹਿਰਦੇ ਚ ਹੈਰਾਨ ਹਨ।
ਸੁਦੇ ਅੰਤਰ ਪਹੁੰਚੀ ਤਵੈ ਜੈ ਸ਼੍ਰੀ ਗੁਰੂ ਹਰ ਰਾਏ,
ਖਬਰ ਅੰਦਰ ਪਹੁੰਚੀ ਸ੍ਰੀ ਗੁਰੂ ਹਰ ਰਾਏ ਸਾਹਿਬ ਤੱਕ ਖਬਰ ਪਹੁੰਚੀ ਵੀ ਮਹਾਰਾਜ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ, ਪਰ ਇਹ ਨਹੀਂ ਪਤਾ ਲੱਗਾ ਕਿ ਉਹਦੀ ਥਾਂ ਤੇ ਆਪਣੇ ਪ੍ਰਾਣ ਕਿਹਨੇ ਤਿਆਗੇ ਨੇ। ਗੁਰੂ ਹਰ ਰਾਏ ਸਾਹਿਬ ਪੁੱਛ ਰਹੇ ਨੇ, ਬੜਾ ਵਿਰਾਗ ਗੁਰੂ ਸਾਹਿਬ ਨੇ ਕੀਤਾ, ਕਹਿੰਦੇ ਬ੍ਰਾਹਮਣ ਦਾ ਪੁੱਤਰ ਜਵਾਉਣ ਵਾਸਤੇ ਤੁਸੀਂ ਮੇਰੇ ਪੁੱਤਰ ਦੇ ਪ੍ਰਾਣ ਲੈ ਲਏ। ਇਥੋਂ ਤੱਕ ਮਹਾਰਾਜ ਜੀ ਨੇ ਬਚਨ ਕਹੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।